दुख कोटक दूर गए मथुरा जन अमृत नाम पियो। ए पद ते मत चूके रे मन पेज बपेज न जान बियो। पतछ हृदय गुर अर्जुन के हर पूर्ण ब्राह्मण वास लियो।
वाहिगुरु जी का खालसा, वाहिगुरु जी की फतेह। परम सत्कार योग गुरु रूप साध संग जीओ, आप जी तंत्र दे योग हो, जो साहेब श्री गुरु ग्रंथ साहब जी महाराज सच्चे पातशाह दे चरणों में सज के गुरु महाराज सच्चे पातशाह गुरु ग्रीव निवास दी पवित्र पावन बाणी सरवण कीती। उस तो बाद कबीसर सिंह पासों गुर इतिहास सिख इतिहास श्रवण किया। उस तो बाद जो लड़ीवार कथा श्री गुरु ग्रंथ साहब जी महाराज सच्चे पातशाह जी कृपा नाल चल रही है और आप श्री गुरु महाराज सच्चे पातशाह अपनी पवित्र पावन कथा करवा रहे हैं, वो सुन वास्ते गुरु के चरण सज बैठे हो। सो कथा भी सतगुरु महाराज सच्चे पातशाह जी सवैया विच जो पट्टा ने उचारण किते सी, पावे पट सतगुरु महाराज सच्चे पातशाह दे चरणा विच पहुंचे हन और इन्हां ने आके बेनती मई सतगुरु दे चरणा विच बाणी उस्तत मई उचारण कीती है और बाणी उचारदिया होया सतगुरु की इन्हां नूं शांति प्राप्त होई। सो सारी गलबात भगत बाणी द्वारा गुरु महाराज सच्चे पातशाह गुरु अर्जन देव दे चरणा विच खड़के बाणी द्वारा वह अपने मन की अवस्था और प्राप्ति दीआं गल्लां सारीआं बाणी द्वारा दस रहे हन। आओ प्रेम दे नाल सतगुरु महाराज सच्चे पातशाह जी सब तो पवित्र बाणी महान और उसकी कथा सुन के अपना जीवन सफला करिए। सो साध संगत जी कथा सुनना बड़ा भारी महात्म तो बाणी सुनने ही बहुत है पर कथा सुनना तो उदू भी ज्यादा महात्म है। सुन हर कथा उतारी मैल गुरु जी हूं भी कहते हैं पढ़िया ना ही भेद बुझे पावना। जिन्ना चिर सानू बाणी की विचार समझ ना आवे ਉਤਨਾ ਚਿਰ ਅਸੀਂ ਬਾਣੀ ਨੂੰ ਸ਼ੁੱਧ ਵੀ ਨਹੀਂ ਪੜ੍ਹ ਸਕਦੇ ਹਾਂ। ਸੋ ਗੁਰਮੁਖ ਪਿਆਰੋ, ਜਿੰਨਾ ਚਿਰ ਸ਼ੁੱਧ ਨਹੀਂ ਪੜ੍ਹ ਸਕਦੇ ਉਨ੍ਹਾਂ ਚਿਰ ਬਾਣੀ ਪੜ੍ਹੀ ਦਾ ਪੂਰਾ ਪੂਰਾ ਫਲ ਨਹੀਂ, ਬਲਕਿ ਬਾਣੀ ਅਸ਼ੁੱਧ ਪੜ੍ਹਨਾ ਪਾਪ ਹੈ। ਆਪ ਜੀ ਨੇ ਸੁਣਿਆ ਹੀ ਹੋਵੇਗਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਾਣੀ ਅਸ਼ੁੱਧ ਸਿੱਖ ਪੜ੍ਹ ਰਿਹਾ ਸੀ ਤੇ ਉਸ ਦੇ ਚਪੇੜਾਂ ਮਰਵਾਈਆਂ ਸਨ, ਜਦੋਂ ਕਿਹਾ ਸੀ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਦੱਖਣੀ ਓਅੰਕਾਰ ਦੀ ਬਾਣੀ ਦਾ ਪਾਠ ਕਰ ਰਿਹਾ ਸੀ। ਉਥੇ ਸਤਿਗੁਰੂ ਨੇ ਸਿੱਖ ਨੂੰ ਤਾੜਨਾ ਕਰਵਾਈ ਸੀ, ਚਪੇੜਾਂ ਲਵਾਈਆਂ ਕੰਨ ਤੇ। ਤਾਂ ਭਾਈ ਦਇਆ ਸਿੰਘ ਆਦਿਕ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਵੱਡੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਸਾਰੇ ਗੁਰੂ ਇਹ ਦੱਸਦੇ ਆਏ ਨੇ ਕਿ ਜੇ ਬਾਣੀ ਪੜੋਗੇ ਤਾਂ ਪਰਲੋਕ ਵਿਚ ਮਾਰਨੀ ਪੈਂਦੀ ਹੈ, ਉਥੇ ਸਤਿਕਾਰ ਮਿਲਦਾ ਹੈ, ਮੁਕਤੀ ਮਿਲਦੀ ਹੈ ਤੇ ਇਸ ਲੋਕ ਵਿਚ ਹੀ ਸੁਖ ਮਿਲਦੇ ਹਨ। ਜੇ ਇਕ ਬਾਣੀ ਦਾ ਅੱਖਰ ਵੀ ਪੜ੍ਹ ਲਈਏ, ਗੁਰੂ ਨਾਨਕ ਜੀ ਤਾਂ ਇਉਂ ਕਹਿੰਦੇ ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ। ਹੇ ਗੁਰੂ ਗੋਬਿੰਦ ਸਿੰਘ ਜੀ, ਇਕ ਅੱਖਰ ਪੜ੍ਹਨ ਵਾਲ ਨਿਹਾਲ ਹੋ ਜਾਂਦਾ, ਪਰ ਸਿੱਖ ਤਾਂ ਪੰਜ ਗ੍ਰੰਥ ਦਾ ਪਾਠ ਕਰ ਰਿਹਾ ਸੀ, ਦੱਖਣੀ ਓਂਕਾਰ ਦੀ ਬਾਣੀ ਦਾ ਪਾਠ ਕਰ ਰਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ, ਕਿ ਇੱਥੇ ਹੀ ਚਪੇੜਾਂ ਪੈਣ ਲੱਗ ਗਿਆ ਤੇ ਪਰਲੋਕ ਵਿਚ ਕੀ ਹਾਲਤ ਹੋਵੇਗੀ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿਣ ਲੱਗੇ, ਖਾਲਸਾ ਜੀ ਉਹ ਸਿੱਖ ਨੂੰ ਬੁਲਾਓ। ਸਿੱਖ ਬੁਲਾਇਆ ਗਿਆ ਤੇ ਮੁੜ ਕੇ ਉਹਨੂੰ ਬਾਣੀ ਪੜ੍ਹਨ ਨੂੰ ਫਿਰ ਕਿਹਾ ਗਿਆ। ਉਸ ਨੇ ਬਾਣੀ ਫਿਰ ਉਸ ਤਰੀ ਪੜ੍ਹੀ, ਕਰਤੇ ਕੀਮਤ ਕਰਤਾ ਜਾਣੈ ਕੇ ਜਾਣੈ ਗੁਰਸੂਰਾ ਕਹਿ, ਦੋ ਲਾਵਾਂ ਦੀ ਥਾਂ ਤੇ ਇਕ ਲਾ ਦਿੱਤੀ। ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਸੁਣ ਲਓ, ਹੁਣ ਜਿਹੜਾ ਇਹ ਬਾਣੀ ਇਸ ਤਰ੍ਹਾਂ ਗਲਤ ਪੜੇਗਾ ਉਸ ਨੂੰ ਇੱਥੇ ਵੀ ਤੇ ਪ੍ਰਲੋਕ ਵਿਚ ਵੀ ਮਾਰਾਂ ਹੀ ਪੈਣਗੀਆਂ, ਉਹਦਾ ਭਲਾ ਨਹੀਂ ਹੋ ਸਕਦਾ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਬਾਣੀ ਦਾ ਅਨਰਥ ਕਰ ਦਿੱਤਾ, ਲਾ ਤਾਂ ਇਕ ਛੱਡੀਏ ਭਾਵੇਂ, ਪਰ ਬਾਣੀ ਦਾ ਅਨਰਥ ਹੋ ਗਿਆ। ਹੁਣ ਕਰਤੇ ਕੀ ਮਿਤ ਕਰਤਾ ਜਾਣੈ, ਜੇ ਇੱਥੇ ਪਾਠ ਕੇ ਜਾਣੈ ਗੁਰਸੂਰਾ ਕਰ ਲਈਏ, ਪਰ ਸੂਰਮਾ ਗੁਰੂ ਤੇ ਕੁਛ ਵੀ ਨਹੀਂ ਜਾਣਦਾ। ਜੇ ਹੁਣ ਕਰਤੇ ਦੀ ਮਰਿਆਦਾ ਨੂੰ ਗੁਰੂ ਨਹੀਂ ਜਾਣਦਾ ਤੇ ਸਾਨੂੰ ਕੌਣ ਦੱਸੇਗਾ ਮਰਿਆਦਾ ਕਰਤੇ ਦੀ? ਬਈ ਸਤਿਗੁਰੂ ਮਹਾਰਾਜ ਕਹਿੰਦੇ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਅਥਵਾ, ਕਹਿ ਤੋਂ ਅਰਥ ਹੈ ਅਥਵਾ ਜਾਂ, ਭਾਵ ਕਰਤੇ ਦੀ ਮਿਤ ਨੂੰ ਕਰਤਾ ਮਰਿਆਦਾ ਨੂੰ ਜਾਣਦੇ ਜਾਂ ਸੂਰਮਾ ਗੁਰੂ ਜਾਣਦਾ, ਔਰ ਗੁਰੂ ਤੋਂ ਫਿਰ ਸਾਰੀ ਸ੍ਰਿਸ਼ਟੀ ਜਾਣਦੀ, ਕਿਉਂਕਿ ਗੁਰੂ ਵਿਚੋਲਾ ਜੇ ਹੋਇਆ ਵਿਚਾਲੇ। ਸੋ ਜਿਹੜਾ ਪੁਲ ਹੁੰਦਾ ਨਦੀ ਦੇ ਆਰ ਪਾਰ ਨੂੰ ਦੋਏ ਪਾਸੇ ਮਿਲਾਉਂਦਾ, ਉਹ ਸੰਸਾਰ ਦੇ ਨਾਲ ਵੀ ਔਰ ਪ੍ਰਲੋਕ ਦੇ ਨਾਲ ਵੀ ਗੁਰੂ ਹੀ ਮਿਲਾਉਣ ਵਾਲਾ ਹੈ ਉਸ ਪਰਮਾਤਮਾ ਨੂੰ। ਜੇ ਕਰਤੇ ਕੀ ਮਰਿਆਦਾ ਦਾ ਗੁਰੂ ਨੂੰ ਪਤਾ ਨਹੀਂ, ਉਹ ਦੱਸੇਗਾ ਕੌਣ? ਇਸ ਕਰਕੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੂਰਜ ਪ੍ਰਕਾਸ਼ ਵਿੱਚ ਵਚਨਾਉਂਦੇ ਹਨ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ। ਐ ਸਿੱਖੋ ਸੁਣੋ, ਇਹ ਸਿੱਖ ਹੈ ਮੇਰੀ, ਬਾਣੀ ਪੜ੍ਹੋ ਜ਼ਰੂਰ ਪਰ ਸ਼ੁੱਧ ਗੁਰੂ ਦੀ ਬਾਣੀ। ਇਹ ਤਾਂ ਹੋਈ ਗੱਲ ਇਹ, ਉਧਰ ਜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜਿਸ ਟਾਈਮ ਉਨ੍ਹਾਂ ਨੇ ਹਰਗੋਬਿੰਦਪੁਰ ਸਾਹਿਬ ਦਾ ਜੰਗ ਕੀਤਾ, ਰੁਹੇਲਾ ਜਿਹੜਾ ਇਸ ਪਿੰਡ ਦਾ ਨਾਮ ਸੀ ਪਹਿਲਾਂ, ਘੇਰਟ ਨੂੰ ਸੋਧ ਕਰਕੇ ਔਰ ਉਥੋਂ ਦੇ ਸੂਬੇ ਜਲੰਧਰ ਦੇ ਨਾਲ ਜੰਗ ਕਰਕੇ 35,000 ਫੌਜ ਨੂੰ ਸ਼ਾਮ ਤੱਕ ਸੋਧ ਕੇ ਸਾਰੀ ਨੂੰ, ਔਰ ਸਿੱਖਾਂ ਦਾ ਸਤਿਕਾਰ ਕੀਤਾ, ਮੁਸਲਮਾਨ ਸਾਰਿਆਂ ਦਾ ਇਕ ਟੋਏ ਦੇ ਵਿਚ ਦਫਨਾਉਣ ਕੀਤਾ, ਉਨ੍ਹਾਂ ਦੇ ਧਰਮ ਮੁਤਾਬਕ ਨਾਲ ਸ਼ਸਤਰ ਵੀ ਉਥੇ ਦੱਬੇ ਕਿ ਨਾਲ ਹਦਾਇਤ ਕੀਤੀ ਵੀ ਕੋਈ ਸਿੱਖ ਕਿਸੇ ਮੁਸਲਮਾਨ ਯੋਧੇ ਦਾ ਸ਼ਸਤਰ ਨਹੀਂ ਆਪਣੇ ਕੋਲ ਰੱਖਣਾ, ਜਿਨ੍ਹਾਂ ਨੇ ਜੰਗ ਕੀਤਾ ਉਹ ਦੁਸ਼ਮਣ ਸਾਡੀ ਕਿਸੇ ਨਾਲ ਹੀ, ਉਹ ਵੀ ਯੋਧੇ ਸਨ। ਔਰ ਸਤਿਗੁਰੂ ਮਹਾਰਾਜ ਨੇ ਦਫਨਾ ਕਰਕੇ ਉਤੇ ਥੜਾ ਬਣਾ ਕੇ ਉਨ੍ਹਾਂ ਦੀ ਕਲਿਆਣ ਵਾਸਤੇ, ਗੁਰੂ ਸੱਚੇ ਪਾਤਸ਼ਾਹ ਕਿਸੇ ਨਾਲ ਵੈਰ ਨਹੀਂ ਗੁਰੂ ਦਾ, ਔਰ ਕਲਿਆਣ ਵਾਸਤੇ ਕਹਿੰਦੇ ਨੇ ਵੀ ਕੋਈ ਗੁਰਸਿੱਖ ਐਸਾ ਗੁਰਮੁਖ ਪਿਆਰਾ ਖੜਾ ਹੋਵੇ ਜਿਹੜਾ ਜਪਜੀ ਸਾਹਿਬ ਦਾ ਪਾਠ ਖੁਦ ਲਗਾ ਮਾਤਰਾ ਸਹਿ ਸੁਣਾਉਣਾ ਕਰੇ। ਤਾਂ ਭਾਈ ਗੋਪਾਲੇ ਨੇ ਹੱਥ ਬੰਨ ਕੇ ਬੇਨਤੀ ਕੀਤੀ, ਮਹਾਰਾਜ ਜੇ ਆਪ ਦੀ ਕਿਰਪਾ ਕਰੋ ਤਾਂ ਮੈਂ ਸੁਣਾ ਸਕਦਾ ਹਾਂ। ਸਤਿਗੁਰੂ ਜੀ ਕਹਿਣ ਲੱਗੇ ਸੁਣਾ ਭਾਈ ਆਪ ਜੀ ਤੋਂ ਮਹਾਰਾਜ ਨੇ ਆਸਣ ਉੱਚਾ ਵਿਛਾ ਕਰਕੇ ਉਸਦਾ ਭਾਈ ਗੋਪਾਲੇ ਨੂੰ ਬਾਣੀ ਦੇ ਸਤਿਕਾਰ ਵਜੋਂ ਆਪ ਨੀਵੀਂ ਥਾਂ ਤੇ ਗੁਰੂ ਜੀ ਸਜੇ ਉਸ ਨੂੰ ਉੱਚੀ ਥਾਂ ਤੇ ਸਜਾ ਕਰਕੇ ਆਪਣੇ ਨਾਲੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਲਗਾ ਮਾਤਰਾ ਸਹਿਤ ਭਾਈ ਗੋਪਾਲੇ ਨੇ ਸੁਣਾਇਆ। ਜਦੋਂ ਸ਼ੁੱਧ ਪਾਠ ਸਾਰਾ ਕੀਤਾ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਖੁਸ਼ ਹੋਏ, ਜਦੋਂ ਸਲੋਕ ਪੜ੍ਹਨ ਲੱਗੇ ਨੇ ਗੁਰੂ ਜੀ ਇੰਨੇ ਖੁਸ਼ ਹੋਏ, ਸੋਚਿਆ ਗੁਰੂ ਜੀ ਨੇ ਵੀ ਇਹ ਬਾਣੀ ਦਾ ਹੁਣ ਇਹਨੂੰ ਕੀਮਤ ਕੀ ਦਿੱਤੀ ਜਾਵੇ, ਇਨਾਮ ਕੀ ਦਿੱਤਾ ਜਾਵੇ। ਸੋਚਿਆ ਦੁਨੀਆਂ ਦਾ ਰਾਜ ਕੁਛ ਵੀ ਨਹੀਂ ਹੈ, ਨਾਸ਼ਵਾਨ ਹੈ। ਇੰਦਰਪੁਰੀ ਦਾ ਰਾਜ, ਸਵਰਗਾਂ ਦਾ ਰਾਜ ਉਹ ਵੀ ਨਾਸ਼ਵਾਨ ਹੈ। ਵਿਸ਼ਨਪੁਰੀ ਆਦਿਕ ਸਭ ਨਾਸ਼ਵਾਨ ਹੈ, ਤ੍ਰਿਲੋਕੀ ਦਾ ਰਾਜ ਵੀ ਨਾਸ਼ਵਾਨ ਹੈ। ਪਰ ਐਸੀ ਪਵਿੱਤਰ ਬਾਣੀ ਸੁਣਾਈ ਹੈ, ਇਸ ਨੂੰ ਤਾਂ ਗੁਰੂ ਨਾਨਕ ਦਾ ਜੋ ਰਾਜ ਹੈ ਗੁਰਗੱਦੀ ਇਹੀ ਬਖਸ਼ਿਸ਼ ਕਰੀਏ। ਇਹ ਕਰਨ ਵਾਸਤੇ ਗੁਰੂ ਜੀ ਨੇ ਗੋਡਾ ਚੁੱਕਿਆ, ਚੌਂਕੜਾ ਮਾਰਿਆ ਹੋਇਆ ਸੀ, ਪਰ ਉਧਰੋਂ ਭਾਈ ਗੋਪਾਲੇ ਦੇ ਮਨ ਵਿਚ ਇੱਛਾ ਪੁਰ ਗਈ। ਮੇਰੇ ਇੱਛਤ ਜੇ ਹੋ ਜਾਂਦਾ ਸਾਰਾ ਤਾਂ ਗੁਰੂ ਬਣ ਜਾਣਾ ਸੀ, ਪਰ ਜਦੋਂ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਵਾਲੀਆਂ ਤੁਕਾਂ ਮੂੰਹ ਵਿਚ ਸਨ ਤੇ ਇੱਛਾ ਪੁਰ ਗਈ ਕਿ ਜਿਹੜੇ ਪੰਜ ਘੋੜੇ ਕਾਬਲ ਵਿਚੋਂ ਬੜੇ ਸੁੰਦਰ ਆਏ ਨੇ ਗੁਰੂ ਸਾਹਿਬ ਜੀ ਕੋਲ, ਚਾਰ ਵੰਡੇ ਗਏ, ਇਕ ਗੁਰੂ ਜੀ ਕੋਲ ਖੜਾ ਹੈ ਜੇ, ਤੇ ਨਾਲ ਉਹ ਮੈਨੂੰ ਘੋੜਾ ਬਖਸ਼ਿਸ਼ ਹੋ ਜਾਵੇ ਤਾਂ ਚੰਗੀ ਗੱਲ ਹੈ। ਮਨ ਵਿਚ ਇੱਛਾ ਹੋ ਗਈ, ਤੁਰਨਾ ਪੈਦਾ ਹੋ ਗਿਆ। ਗੁਰੂ ਜੀ ਚੌਂਕੜਾ ਮਾਰ ਕੇ ਫਿਰ ਬਹਿ ਗਏ। ਜਦੋਂ ਪੂਰਾ ਪਾਠ ਸੁਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਧੰਨ ਭਾਈ ਗੋਪਾਲ, ਧੰਨਤਾ ਦੇ ਯੋਗ ਹੈ ਤੈਂ ਐਸਾ ਸੁੰਦਰ ਔਰ ਸ਼ੁੱਧ ਪਾਠ ਸੁਣਾਉਣਾ ਕੀਤਾ ਹੈ। ਔਰ ਕਹਿਣ ਲੱਗੇ, ਭਾਈ ਗੋਪਾਲਿਆ, ਮੈਂ ਤਾਂ ਤੈਨੂੰ ਅੱਜ ਘੋੜਿਆਂ ਦਾ ਮਾਲਕ ਹੀ ਬਣਾਉਣ ਲੱਗਿਆ ਸੀ, ਦੁਨੀਆਂ ਸ੍ਰਿਸ਼ਟੀ ਦਾ ਮਾਲਕ ਬਣਾਉਣ ਲੱਗਿਆ ਸੀ, ਪਰ ਮੰਗ ਏ ਛੋਟੀ ਮੰਗ ਲਈ ਤੇ ਵੱਡਾ ਕੰਮ ਕਰਕੇ ਤੂੰ ਮੰਗ ਛੋਟੀ ਮੰਗ ਬੈਠਾ। ਚਲੋ ਖੈਰ, ਇਹ ਵਸਤੂ ਜਿਹਦੀ ਹੈ ਉਹਦੇ ਕੋਲ ਜਾਣੀ ਹੈ, ਤੈਨੂੰ ਸੱਤਵੇਂ ਗੁਰੂ ਬਣਾਉਣ ਲੱਗੇ ਸੀ, ਪਰ ਤੂੰ ਮੰਗ ਛੋਟੀ ਮੰਗ ਲਈ। ਕਿਹਾ ਸਿੱਖਾਂ ਨੂੰ, ਜਾਓ ਬਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਘੋੜਾ ਉਹ ਖੋਲ ਕੇ ਲਿਆਓ ਜਿਹੜਾ 1.25 ਲੱਖ ਦੀ ਕੀਮਤ ਦਾ ਹੈ। ਉਸ ਟਾਈਮ ਦੇ ਵਿਚ ਜਦੋਂ ਸੋਨਾ 1 ਰੁਪਈਏ ਦਾ ਤੋਲਾ ਸੀ, ਉਸ ਟਾਈਮ ਦੇ ਵਿਚ ਜਦੋਂ ਘੋੜਾ 1.25 ਲੱਖ ਦਾ, ਉਹ ਲਿਆਓ ਵੀ ਖੋਲ ਕੇ, ਔਰ 1.25 ਲੱਖ ਦੀ ਸੋਨੇ ਦੀ ਕਾਠੀ ਹੈ, ਕਹਿੰਦੇ ਨਾਲ ਉਹ ਵੀ ਲੈ ਕੇ ਆਣੀ ਹੈ। ਔਰ ਨਾਲ ਗੁਰੂ ਜੀ ਕਹਿੰਦੇ, ਕੱਲੀ ਕਾਠੀ ਨਹੀਂ, ਇੱਕ ਖੁਰਜੀ ਮੋਹਰਾਂ ਦੀ ਭਰ ਕੇ ਵੀ ਨਾਲ ਲੈ ਕੇ ਆਓ, ਮੋਹਰਾਂ ਦੀ ਖੁਰਜੀ। ਉਹ ਖੁਰਜੀ ਲੈ ਕੇ ਆਏ, ਕਾਠੀ ਲੈ ਕੇ ਆਏ, ਘੋੜਾ ਲੈ ਕੇ ਆਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਲੈ ਭਾਈ ਗੋਪਾਲਿਆ, ਆਹ ਘੋੜਾ ਵੀ ਸਾਂਭ ਤੇ ਆ 1.25 ਲੱਖ ਦੀ ਕਾਠੀ ਵੀ ਉੱਤੇ ਹੈ, ਤੇ ਮੋਹਰਾਂ ਦੀ ਖੁਰਜੀ ਵੀ ਵਰਤਣ ਵਾਸਤੇ ਮੌਜਾਂ ਕਰੀ। ਨਾਲੇ ਇੰਨਾ ਹੀ ਨਹੀਂ, ਗੁਰੂ ਜੀ ਕਹਿਣ ਲੱਗੇ, ਭਾਈ ਗੋਪਾਲੇ ਤੈਨੂੰ ਮੁਕਤ ਕੀਤਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੱਲੀ ਮੁਕਤੀ ਨਹੀਂ ਕਿ ਤੈਨੂੰ ਪ੍ਰਲੋਕ ਮੁਕਤ ਕਰੀਏ, ਤੈਨੂੰ ਇੱਥੇ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ। ਕਹਿਣ ਦੀ ਦੇਰ ਸੀ, ਬ੍ਰਹਮ ਗਿਆਨ ਹੋ ਗਿਆ। ਔਰ ਸਤਿਗੁਰੂ ਮਹਾਰਾਜ ਕਹਿਣਗੇ, ਭਾਈ ਕੱਲੀ ਮੁਕਤੀ ਤੈਨੂੰ ਨਹੀਂ, ਤੇਰਾ ਸਾਰਾ ਕੁਟੰਬ ਮੁਕਤ ਕੀਤਾ। ਕੁਟੰਬ ਹੁੰਦਾ ਜਿਹੜਾ ਆਪਣੀ ਇਸਤਰੀ ਚੋਂ ਪਰਿਵਾਰ ਪੈਦਾ ਹੋਵੇ, ਉਹਨੂੰ ਕੁਟੰਬ ਕਹਿੰਦੇ ਨੇ। ਤੇਰਾ ਕੁਟੰਬ ਸਾਰਾ ਮੁਕਤ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੇਰਾ ਕੱਲੇ ਕੁਟੰਬ ਨਹੀਂ, ਤੇਰੀਆਂ ਜਿੰਨੀਆਂ ਕੁਲਾਂ ਨੇ ਸਾਰੀਆਂ ਮੁਕਤ ਕੀਤੀਆਂ। ਇੱਕ ਜਪਜੀ ਸਾਹਿਬ ਦਾ ਪਾਠ ਸ਼ੁੱਧ ਕਰਨਾ। ਸੋ ਸਾਧ ਸੰਗਤ ਦੀ ਸ਼ੁੱਧ ਤਦ ਹੋਵੇਗਾ ਜੇ ਸ਼ਬਦ ਦੀ ਅਰਥ ਵਿਚਾਰ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪਵਿੱਤਰ ਪਾਵਨ, ਔਰ ਇਹਦੀ ਕਥਾ ਸੁਣਨਾ ਇੱਕ ਬਹੁਤ ਵੱਡਾ ਮਹਾਤਮ ਹੈ। ਔਰ ਸੁਣਨ ਵਾਲਿਆਂ ਨੂੰ ਨਾ, ਜਿਹੜੇ ਸੁਣਦੇ ਨੇ, ਜਿਨ੍ਹਾਂ ਨੂੰ ਮਨ ਵਿਚ ਚਾਹਨਾ ਹੈ ਚੰਗੇ ਗੁਰਮੁਖ ਪਿਆਰੇ ਬਾਣੀ ਪੜ੍ਹਨ ਵਾਲੇ ਨੇ, ਜਦੋਂ ਕਥਾ ਹੋਵੇ ਤਾਂ ਪੋਥੀਆਂ ਪ੍ਰਕਾਸ਼ ਕਰਨੀਆਂ ਚਾਹੀਦੀਆਂ ਨੇ, ਤਾਂ ਕਿ ਬਾਣੀ ਦੇ ਅਰਥ ਔਰ ਉਹਦੇ ਵਿਸਰਾਮਾਂ ਦਾ ਔਰ ਸੁੱਧਾ ਦਾ ਪਤਾ ਲੱਗਦਾ ਜਾਵੇ ਵੀ ਕਿੱਥੇ ਕਿੱਥੇ ਕੀ ਅਕਸ਼ਰ ਦਾ ਕਿੱਥੇ ਲੱਗਦਾ ਹੈ। ਸੋ ਫਿਰ ਅਸਲੀ ਆਨੰਦ ਆਉਂਦਾ ਕਿ ਸੁਣ ਕੇ ਗਾਹਾਂ ਹੋਰ ਵੀ ਇਸ ਬਾਣੀ ਨੂੰ ਸਿੱਖਣ, ਤਾਂ ਕਿ ਹੋਰਾਂ ਨੂੰ ਵੀ ਕਥਾ ਆਦਿ ਕਰਕੇ ਇਹ ਸੁਣਾਇਆ ਜਾਵੇ। ਸੋ ਗੁਰਬਾਣੀ ਦੀ ਕਥਾ ਬੜੀ ਮਹਾਨ ਕਥਾ ਹੈ। ਆਓ ਉਸ ਬਾਣੀ ਦੀ ਕਥਾ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ।
ਜਗ ਔਲ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕਿਓ।
ਸੋ ਇੱਥੇ ਇਹ ਮਥੁਰਾ ਭਾਟੇ ਬਚਨ ਕਹਿ ਰਿਹਾ ਹੈ ਕਿ ਜਗ ਔਰ ਨਾ ਜਾਹੇ ਮਹਾਤਮ ਮੈਂ। ਇਸ ਸੰਸਾਰ ਵਿਚ ਜਦੋਂ ਦੇਖਿਆ ਅਕਾਲ ਪੁਰਖ ਨੇ, ਕੋਈ ਐਸਾ ਪ੍ਰਤਾਪ ਵਾਲਾ ਮਹਾਤਮਾ ਨਹੀਂ ਹੈ ਹੁਣ ਇਸ ਟਾਈਮ, ਕਿਉਂਕਿ ਕੋਈ ਨਾ ਥੰਮੈ ਸਾਧ ਬਿਨ ਸਾਧਨਾ ਦਿਸੈ ਜਗ ਵਿਚ ਕੋਆ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਸ੍ਰਿਸ਼ਟੀ ਉੱਤੇ ਪਾਪ ਫੈਲ ਜਾਣ, ਉਪੱਦਰ ਫੈਲ ਜਾਣ ਔਰ ਦੁਨੀਆਂ ਨੂੰ ਦੁੱਖ ਦੇਣ ਵਾਲੇ ਰਾਜੇ ਮਹਾਰਾਜੇ ਰਾਜੇ ਪਾਪ ਕਮਾਉਂਦੇ, ਉਲਟੀ ਬਾੜ ਖੇਤ ਕੋ ਖਾਈ, ਤੋ ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ, ਜਦੋਂ ਇਹੋ ਜਿਹੀ ਹਾਲਤ ਪੈਦਾ ਹੋ ਜਾਵੇ ਤਾਂ ਕੋਈ ਮਹਾਂਪੁਰਖ ਬ੍ਰਹਮ ਗਿਆਨੀ ਦੀ ਲੋੜ ਹੁੰਦੀ ਹੈ। ਹੁਣ ਐਸੇ ਕਲਯੁਗ ਦੇ ਸਮੇਂ ਦੇ ਵਿਚ ਐਸਾ ਕੋਈ ਮਹਾਤਮ ਔਰ ਪ੍ਰਤਾਪ ਵਾਲਾ ਮਹਾਤਮਾ ਨਹੀਂ ਦਿਸਦਾ ਹੈ। ਜਦ ਔਰ ਨਾ ਜਾਹੇ ਮਹਾਤਮ ਮੈਂ, ਨਹੀਂ ਸੀ ਜਦੋਂ ਕੋਈ
ਉਹ ਅਵਤਾਰ ਜਾਗਰ ਆਨ ਕਿਓ।
ਅੱਧੀ ਪੰਕਤੀ ਰਹਿ ਗਈ, ਜਦ ਔਰ ਨਾ ਜਾਹੇ ਮਹਾਤਮ ਮੈਂ,
ਅਵਤਾਰ ਜਾਗਰ ਆਨ ਕਿਓ।
ਅਵਤਾਰ ਜਾਗਰ ਆਨ ਕਿਓ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਗੁਰੂ ਅਰਜਨ ਦੇਵ ਰੂਪ ਹੋ ਕਰਕੇ ਆਪਣਾ ਅਵਤਾਰ ਪ੍ਰਗਟ ਕੀਤਾ ਹੈ। ਸਾਧ ਸੰਗਤ ਦੀ ਟਕਸਾਲੀ ਪਾਠ ਮਹਾਤਮ ਹੈ ਔਰ ਇਹਦਾ ਪਾਠ ਮਹਾਤਮ ਵੀ ਕਰਦੇ ਹਨ। ਜਗ ਔਰ ਨਾ ਜਾਹੇ ਮਹਾਤਮ ਮੈਂ, ਜਿਹਦਾ ਪਾਠ ਮਹਾਤਮ ਵੱਖਰਾ ਵੱਖਰਾ ਕਰਾਂਗੇ ਫਿਰ ਇਹਦਾ ਅਰਥ ਬਣਦਾ ਕਿ ਮਹਾ ਬਹੁਤਾ ਤੇ ਤਮ ਗਾੜਾ ਹਨੇਰਾ। ਜਦੋਂ ਬਹੁਤਾ ਜ਼ਿਆਦਾ ਪਾਪਾਂ ਦਾ ਹਨੇਰਾ ਫੈਲ ਗਿਆ ਸੀ, ਜਗ ਔਰ ਨਾ ਜਾਹੇ ਮਹਾਤਮ ਮੈਂ, ਜਦੋਂ ਬਹੁਤਾ ਗਾੜਾ ਹਨੇਰਾ ਫੈਲ ਗਿਆ ਸੀ ਉਸ ਵੇਲੇ ਜਦੋਂ ਕੋਈ ਨੀ ਇਹ ਦੁਨੀਆਂ ਤੇ ਰਿਹਾ ਐਸਾ ਕੋਈ ਮਹਾਤਮਾ, ਫਿਰ ਆਣ ਅਵਤਾਰਿਓ ਜਾਗਰ ਆਣ ਕੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਨ ਕੀਤਾ ਆਪ ਨਿਰੰਕਾਰ ਰੂਪ ਹੋ ਕਰਕੇ, ਨਿਰੰਕਾਰ ਰੂਪ ਗੁਰੂ ਅਰਜਨ ਹੋ ਕਰਕੇ ਸੰਸਾਰ ਦੇ ਵਿਚ ਜਿਹੜਾ ਮਹਾਤਮ ਅਗਿਆਨਤਾ ਦਾ ਬਹੁਤਾ ਹਨੇਰਾ ਛਾ ਗਿਆ ਸੀ, ਜਦੋਂ ਅਗਿਆਨਤਾ ਹੀ ਅਗਿਆਨਤਾ ਛਾ ਗਈ ਸੀ, ਲੋਕਾਂ ਦੇ ਵਿਚ ਕੋਈ ਸੋਝ ਹੀ ਨਹੀਂ ਰਹਿ ਗਈ ਸੀ, ਕੋਈ ਬੁੱਤ ਪੂਜਕ ਹੋ ਗਏ ਸਨ, ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਢੋਲ ਟਮੱਕਾ ਸਰਵਰ ਦਾ ਕੋਈ ਪਹਾੜਾਂ ਵਾਲੇ ਮੰਨੇ ਦੀ ਵਰਗੀ ਹਾਲਤ ਹੋ ਗਈ ਸੀ। ਤੋ ਕੋਈ ਕਿਸੇ ਨੂੰ ਮੰਨਦਾ ਸੀ, ਕੋਈ ਕਿਸੇ ਨੂੰ, ਕਿਸੇ ਨੇ ਕੋਈ ਦੇਵਤਾ ਬਣਾ ਲਿਆ, ਕਿਸੇ ਨੇ ਹਨੂਮਾਨ ਲੱਕੜ ਦਾ ਕਰਕੇ ਬਣਾ ਲਿਆ, ਕਿਸੇ ਨੇ ਪੱਥਰ ਦੀ ਮੂਰਤ ਬਣਾ ਲਈ, ਕਿਸੇ ਨੇ ਗੁੱਗੇ ਤੇ ਪਾਣੀ ਪਾ ਲਿਆ, ਕੋਈ ਦਰਖਤਾਂ ਨੂੰ ਪੂਜਣ ਲੱਗੇ। ਜਦੋਂ ਐਸੀ ਅਗਿਆਨਤਾ ਛਾ ਗਈ ਸੀ, ਮਹਾਤਮ ਗਾੜਾ ਹਨੇਰਾ ਛਾ ਗਿਆ ਸੀ, ਸੋ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਆਪ ਨਿਰੰਕਾਰ ਬਣ ਕੇ ਗੁਰੂ ਅਰਜਨ ਦੇਵ ਜੀ ਆਏ ਹਨ।
ਦਿਨ ਕੇ ਦੁੱਖ ਕੋਟਕ ਦੂਰ ਗਏ,
ਉਹਨਾਂ ਦੇ ਕਹਿੰਦੇ ਕਰੋੜੇ ਹੀ ਦੁੱਖ ਦੂਰ ਹੋ ਗਏ ਹਨ। ਕਿਹਨਾਂ ਦੇ ਜੀ?
ਮਥੁਰਾ ਜਿਨ ਅੰਮ੍ਰਿਤ ਨਾਮ ਪੀਓ।
ਮਥੁਰਾ ਭੱਟ ਕਹਿੰਦੇ ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ ਜਿਨ੍ਹਾਂ ਨੇ ਅੰਮ੍ਰਿਤ ਨਾਮ ਪੀਓ। ਇੱਥੇ ਵੀ ਆੜਾ ਲੱਗੇ ਵਿਚਾਰੇ, ਥੋੜਾ ਜਿਹਾ ਪੜ੍ਹਨ ਲੱਗੇ, ਖਿਆਲ ਕਰਨੇ ਪੀ ਆਓ ਲੀ ਆਓ ਭਾਵੇ ਪਾਠ ਸੁਧ ਇਸ ਤਰ੍ਹਾਂ ਹੁੰਦੇ ਹਨ। ਤੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਉਨ੍ਹਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ ਹਨ, ਮਥੁਰਾ ਪੱਟ ਕਹਿੰਦਾ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪੀ ਲਈ, ਨਾਮ ਰੂਪੀ ਅੰਮ੍ਰਿਤ ਪੀ ਲਿਆ, ਜਾਂ ਪ੍ਰਤੱਖ ਜੋ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦੇ ਰਹੇ ਨੇ ਗੁਰਮੁਖ ਪਿਆਰੇ, ਜਿਨ੍ਹਾਂ ਨੇ ਉਹ ਪੀ ਲਿਆ ਛਕ ਲਿਆ, ਉਨ੍ਹਾਂ ਦੇ ਕਰੋੜੇ ਦੁੱਖ ਦੂਰ ਹੋ ਜਾਂਦੇ ਹਨ। ਔਰ ਕਰੋੜਾਂ ਦੁੱਖ ਉਨ੍ਹਾਂ ਦੇ ਦੂਰ ਹੋ ਗਏ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਆ ਕਰਕੇ ਚਰਨ ਪੌਲ ਅੰਮ੍ਰਿਤ ਲੈ ਕਰਕੇ ਨਾਮ ਰੂਪੀ ਅੰਮ੍ਰਿਤ ਪੀਣਾ ਕੀਤਾ, ਬਾਣੀ ਰੂਪੀ ਅੰਮ੍ਰਿਤ ਪੀਣਾ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਕਰੋੜੇ ਦੁੱਖ ਦੂਰ ਹੋ ਜਾਂਦੇ ਹਨ। ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛੱਕ ਕੇ ਜੋ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਵਾਲੇ ਹਨ ਗੁਰਮੁਖ ਪਿਆਰੇ, ਉਨ੍ਹਾਂ ਦੇ ਕਰੋੜਾਂ ਦੁੱਖ ਦੂਰ ਹੋ ਜਾਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਦਾ ਉਹਨੂੰ ਪੁੱਛਿਆ, ਮਹਾਰਾਜ ਸੋ ਤੁਸੀਂ ਦੱਸੋ ਕਿ ਜਿਹੜਾ ਪੰਜ ਬਾਣੀਆਂ ਰੋਜ਼ ਕਹਿੰਦੇ ਹੋ, ਤੁਸੀਂ ਰੋਜ਼ ਪੜ੍ਹਨੀਆਂ ਚਾਹੀਦੀਆਂ ਹਨ ਔਰ ਅੰਮ੍ਰਿਤ ਛਕਣਾ ਚਾਹੀਦਾ ਹੈ, ਤਾਂ ਸਤਿਗੁਰੂ ਜੀ ਇਹਦਾ ਕੀ ਮਹਾਤਮ ਹੈ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿੰਦੇ, ਭਾਈ ਇਹਦਾ ਮਹਾਤਮ ਤਾਂ ਆਪ ਜੀ ਤਾਂ ਕੱਲ ਤੁਸੀਂ ਸੁਣੀ ਰਹੇ ਸੀ ਕਵੀਸਰੀ ਸਿੰਘਾਂ ਕੋਲੋਂ, ਕਿ ਉਹ ਦੱਸ ਰਹੇ ਸੀ ਕਿ ਭਾਈ ਡੱਲੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਮੰਗਿਆ ਸੀ ਕਿ ਮਹਾਰਾਜ ਜੇ ਮੇਰੇ ਤੇ ਤਰੁੱਠਿਓ ਕਿਰਪਾ ਕਰਨ ਲੱਗਿਓ ਤਾਂ ਆਪ ਜੀ ਦੇ ਚਰਨਾਂ ਵਿਚ ਮੈਨੂੰ ਪੀੜ੍ਹੀ ਜੋਗੀ ਥਾਂ ਦੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਡੱਲਿਆ ਹੋਰ ਦਿੱਲੀ ਦਾ ਰਾਜ ਰਹਿਣਾ ਤੈਨੂੰ ਹੁਣੀ ਦੇ ਦਿੰਦੇ ਹਾਂ, ਅਸੀਂ ਨਿਰੰਗੇ ਨੂੰ ਸੋਧਣ ਵਾਲੀ ਹਾਂ ਥੋੜੇ ਚਿਰਾਂ ਵਿਚ, ਹੋਰ ਕੋਈ ਤੂੰ ਮੰਗੇ ਤੇਰੀ ਤੈਨੂੰ ਬਾਦਸ਼ਾਹ ਬਣਾ ਦਿੰਦੇ ਹਾਂ, ਜਿਹੜਾ ਤੂੰ ਮੇਰੇ ਚਰਨਾਂ ਵਿਚ ਥਾਂ ਮੰਗਿਆ ਪੀੜ੍ਹੀ ਤਾਂ ਬਹੁਤ ਵਧੀਆ ਸੂਈ ਦੇ ਨੱਕੇ ਜਿੰਨਾ ਵੀ ਨਹੀਂ ਹੈ। ਕਹਿਣ ਲੱਗੇ ਮਹਾਰਾਜ ਕਾਰਨ ਕੀ? ਕਹਿਣ ਲੱਗਿਆ ਡੱਲਿਆ ਇਹ ਥਾਂ ਤਾਂ ਮੈਨੂੰ ਵੀ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਛੱਕ ਕੇ ਪ੍ਰਾਪਤ ਹੋਈ, ਮੈਂ ਤੈਨੂੰ ਕਿੱਥੋਂ ਦੇ ਦਿਆਂ। ਤਾਂ ਫਿਰ ਭਾਈ ਡੱਲੇ ਨੇ ਅੰਮ੍ਰਿਤ ਛੱਕਿਆ ਸੀ, ਪਰਿਵਾਰ ਦੇ ਸਮੇਤ ਅੰਮ੍ਰਿਤ ਛੱਕਿਆ ਸੀ। ਮਹਾਰਾਜ ਕਹਿੰਦੇ ਲੈ ਭਾਈ ਡੱਲਿਆ ਹੁਣ ਭਾਈ ਮੰਜੀ ਡਾਹ ਲਈ, ਪੀੜ੍ਹੀ ਦੀ ਕੀ ਗੱਲ ਹੈ। ਸੋ ਇੰਨੀ ਅੰਮ੍ਰਿਤ ਦੀ ਮਹਾਨਤਾ ਹੈ, ਹੋਰ ਵੀ ਬੜੀ ਮਹਾਨਤਾ ਹੈ, ਸਮਾਂ ਨਹੀਂ ਆਪਣੇ ਕੋਲੇ। ਔਰ ਨਾਲ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਗੁਰੂ ਗੋਬਿੰਦ ਸਿੰਘ ਕਹਿੰਦੇ ਇੱਕ ਦਿਨ ਦਾ ਨਿਤਨੇਮ 100 ਜਨਮਾਂ ਦੇ ਪਾਪ ਕੱਢਦਾ, 100 ਜਨਮਾਂ ਦੇ। ਹੁਣ ਸਾਡੇ ਜਨਮਾਂ ਦਾ ਪਤਾ ਨਹੀਂ ਕਿੰਨੇ ਅਸੀਂ ਜਨਮ ਧਾਰਨ ਕੀਤੇ ਨੇ। ਸੋ ਗੁਰਮੁਖ ਪਿਆਰਿਓ, ਅਸੀਂ ਅੱਜ ਦੇ ਨਹੀਂ ਹਾਂ, ਸਾਡਾ ਪਹਿਲਾ ਜਨਮ ਨਹੀਂ ਹੈ। ਔਰ ਮਾਫ ਕਰਨਾ, ਜਿੰਨਾ ਚਿਰ ਸਾਨੂੰ ਗੁਰੂ ਦੀ ਪ੍ਰਾਪਤੀ ਔਰ ਸਮਝ ਨਹੀਂ ਹੋ ਸਕਦੀ ਨਾ, ਗਿਆਨ ਨਹੀਂ ਹੋ ਸਕਦਾ, ਸਾਡਾ ਅਖੀਰਲਾ ਵੀ ਨਹੀਂ। ਅਸੀਂ ਖਨੀ ਕਿੰਨੇ ਜਨਮ ਭੋਗਣੇ ਨੇ, ਜਿੱਦਣ ਦੀ ਸ੍ਰਿਸ਼ਟੀ ਬਣਾਈ ਹੈ ਅਸੀਂ ਉਦਾਂ ਦੇ ਹੀ ਫਿਰਦੇ ਹਾਂ ਇੱਥੇ ਭੌਂਦੇ ਦੁਨੀਆਂ ਦੇ ਵਿੱਚ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੋਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸਾਡਾ ਇਹ ਪਹਿਲਾ ਜਨਮ ਨੀ, ਕਰੋੜੇ ਹੀ ਜਨਮ ਅਸੀਂ ਭੋਗੇ ਨੇ, ਕਰੋੜੇ ਹੀ ਜਨਮ ਅਸੀਂ ਖਨੀ ਕਿਤਨੇ ਜਨਮ ਭੋਗੇ ਨੇ। ਸੋ ਸਾਧ ਸੰਗਤ ਜੀ, ਇੰਨੇ ਜਨਮਾਂ ਨੂੰ ਭਟਕਦੇ ਭਟਕਦੇ ਆਏ ਹਾਂ, ਜੇ ਸਾਡਾ ਨਿਤਨੇਮ ਪੰਜ ਬਾਣੀਆਂ ਦਾ ਇੱਕ ਦਿਨ ਦਾ ਕੀਤਾ ਹੋਇਆ, 100 ਜਨਮਾਂ ਦੀ ਮੈਲ ਕੱਢਦਾ, 100 ਜਨਮਾਂ ਦੀ। ਐਸੀ ਪਵਿੱਤਰ ਬਾਣੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸੋ ਜਿਨ੍ਹਾਂ ਨੇ ਕਹਿੰਦੇ ਗੁਰੂ ਅਰਜਨ ਦੇਵ ਜੀ ਕੋਲੋਂ ਐਸਾ ਅੰਮ੍ਰਿਤ ਨਾਮ ਬਾਣੀ ਔਰ ਅੰਮ੍ਰਿਤ ਛਕ ਲਿਆ, ਗੁਰੂ ਪੰਜ ਪਿਆਰਿਆਂ ਕੋਲੋਂ ਗੁਰੂ ਵਾਲੇ ਬਣ ਗਏ, ਫਿਰ ਬਾਣੀ ਪੜ੍ਹਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਜੋ ਬਾਣੀ ਉਚਾਰ ਰਹੇ ਨੇ, ਸੁਖਮਨੀ ਸਾਹਿਬ ਆਦਿ ਬਾਣੀ ਪੜ੍ਹਦੇ ਨੇ, ਉਨ੍ਹਾਂ ਦੇ ਕਰੋੜੇ ਹੀ ਦੁੱਖ ਦੂਰ ਹੋ ਜਾਂਦੇ, ਕਰੋੜਾਂ ਹੀ। ਕੋਟ ਇੱਕ ਸੈਕਿੰਡ ਨੂੰ ਤਿਹਾਰੀ ਵੀ ਹੈ,
ਕੋਟਕ
ਸੈਕਿੰਡ ਨੂੰ ਸਿਹਾਰੀ ਹੈ, ਭਾਵ ਸਿਹਾਰੀ ਤੋਂ ਜੇ ਕੋਟਕ ਸਿਹਾਰੀ ਨਾ ਹੁੰਦੀ ਤਾਂ 1 ਕਰੋੜ ਦਾ ਅਰਥ ਬਣਨਾ ਸੀ। ਕੋਟ ਇੱਕ ਕਰੋੜਾਂ ਹੀ, ਕਿੰਨੇ ਹੀ ਕਰੋੜ ਅਰਬਾਂ ਖਰਬਾਂ ਸਾਡੇ ਦੁੱਖ ਸਾਰੇ ਦੂਰ ਹੋ ਜਾਂਦੇ ਹਨ, ਜੇਕਰ ਗੁਰੂ ਕਿਰਪਾ ਕਰੇ ਉਹਦੇ ਚਰਨੀ ਲੱਗ ਜਾਈਏ।
ਮਤ ਚੁੱਕੇ ਰੇ ਮਨ,
ਇਹ ਪਦ ਤੇ ਮਤ ਚੁੱਕੇ ਰੇ ਮਨ, ਇਹ ਮਨਾ ਫਿਰ ਜਿਹੜਾ ਐਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਰਸਤਾ ਚਲਾਇਆ, ਗੁਰਸਿੱਖੀ ਦਾ ਗੁਰਮੁਖ ਗਾਦੀ ਰਾਹ ਚਲਾਇਆ, ਜਿਹੜਾ ਇਸ ਰਸਤੇ ਤੋਂ, ਇਸ ਮਰਜ਼ਾਦਾ ਤੋਂ, ਇਸ ਟਕਸਾਲ ਤੋਂ ਮਤਾ ਚੁੱਕੀ ਕਿਤੇ, ਜਿਹੜਾ ਇਹ ਮਰਜ਼ਾਦਾ ਚਲਾਈਏ, ਗੁਰੂ ਨੇ ਅੰਮ੍ਰਿਤ ਦੀ ਦਾਤ, ਪੰਜ ਬਾਣੀਆਂ ਨਿਤਨੇਮ, ਗੁਰਸਿੱਖੀ, ਗੁਰੂ ਕਰਕੇ ਆਉਣਾ, ਗੁਰੂ ਦੇ ਚਰਨਾਂ ਚ ਆਉਣਾ, ਗੁਰੂ ਨੂੰ ਮੱਥਾ ਟੇਕਣਾ, ਬਾਣੀ ਪੜ੍ਹਨੀ, ਬਾਣੀ ਸੁਣਨੀ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਐਸੇ ਪਦ ਤੋਂ, ਐਸੇ ਰਸਤੇ ਤੋਂ, ਐਸੀ ਮਰਜ਼ਾਦਾ ਤੋਂ, ਐਸੀ ਟਕਸਾਲ ਤੋਂ, ਐਸੀ ਸੰਪਰਦਾ ਤੋਂ ਮਤਾ ਕਿਤੇ ਚੁੱਕ ਜਾਵੇ ਮਨਾ।
ਭੇਦ ਵਿਭੇਦ ਨਾ ਜਾਣ ਬੀਓ,
ਭੇਦ ਵਿਭੇਦ ਨਾ ਜਾਣ ਬੀਓ। ਕਹਿੰਦੇ ਭਾਈ ਭੇਦ ਭੇਦਵਾਦੀ ਬੁੱਧੀ ਦੇ ਨਾਲ ਵਿਭੇਦ ਨਾ ਜਾਣਨਾ ਕਰਕੇ ਤੇ ਤੂੰ ਸਮਝੇ ਕਿ ਪ੍ਰਮਾਤਮਾ ਅਕਾਲ ਪੁਰਖ ਤੇ ਗੁਰੂ ਅਰਜਨ ਦੇਵ ਜੀ ਦੋ ਹਨ, ਬੀ ਓ ਦੋ ਨੇ। ਬਿਲਕੁਲ ਨਹੀਂ, ਗੁਰੂ ਅਰਜਨ ਦੇਵ ਤੇ ਨਿਰੰਕਾਰ ਅਕਾਲ ਪੁਰਖ ਇੱਕੋ ਹੀ ਜੋਤ ਨੇ, ਇੱਕੋ ਹੀ ਸਰੂਪ ਨੇ, ਰੰਚਕ ਮਾਤਰ ਵੀ ਫਰਕ ਨਹੀਂ। ਮਥੁਰਾ ਭੱਟ ਕਹਿੰਦਾ ਮਤਾ ਭੁੱਲ ਕੇ ਕਿਤੇ ਕਹੋ ਕਿ ਦੋ ਹਨ, ਗੁਰੂ ਹੋਰ ਹੈ ਤੇ ਰੱਬ ਹੋਰ ਹੈ। ਹੁਣ ਸਾਡੀ ਹਾਲਤ ਕੀ ਹੈ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਜੋ ਤੋਹਾ ਜੁਗ ਸਾਏ ਸਹਿਕਾਇਆ ਫੇਰ ਪਲੱਟੀ ਹੈ ਸਿਰਬ ਕਾਇਆ ਬਦਲੀ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਜਿਹੜਾ ਤਖ਼ਤ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਸੀ, ਔਰ ਜਿਹੜਾ ਟਿੱਕਾ ਤਿਲਕ ਗੁਰਗੱਦੀ ਦਾ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਨੇ ਬਖਸ਼ਿਆ ਸੀ, ਔਰ ਜਿਹੜਾ ਦੀਵਾਨ ਆ ਸਾਧ ਸੰਗਤ ਗੁਰੂ ਅੰਗਦ ਸਾਹਿਬ ਨੂੰ ਬਖਸ਼ੀ, ਜੇ 3 ਚੀਜ਼ਾਂ ਬਖਸ਼ਿਸ਼ ਕੀਤੀਆਂ ਸੀਆਂ। ਕਿਹਾ ਸੀ ਲੈ ਭਾਈ ਲੈਣਿਆ, ਤੈਂ ਲੈਣਾ ਸੀ ਤੇ ਮੈਂ ਦੇਣਾ ਸੀ, ਲੈ ਤੈਨੂੰ ਅੱਜ ਗੁਰਗੱਦੀ ਦਾ ਤਿਲਕ ਲਾਈਏ, ਲੈ ਤੈਨੂੰ ਗੁਰਗੱਦੀ ਦੇ ਤਖ਼ਤ ਤੇ ਬਿਠਾਉਣਾ ਕਰੀਏ, ਆਹ ਸਾਂਭ ਤੇਰੀਆਂ ਸੰਗਤਾਂ, ਇਨ੍ਹਾਂ ਦਾ ਕਲਿਆਣ ਕਰੀ। ਸੋ ਉਹੀ ਅੱਜ ਫਰਕ ਹੈ ਕੋਈ, ਉਹੀ ਟਿੱਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਾ ਕੇ ਕਿਹਾ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇਹੇ। ਉਹੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ, ਗੁਰੂ ਅਰਜਨ ਦੇਵ ਜੀ ਸਰੂਪ ਉਹੀ ਦੱਸਾਂ ਗੁਰੂਆਂ ਦੀ ਆਤਮਿਕ ਜੋਤ, ਔਰ ਅਸੀਂ ਅਜੇ ਸਮਝਦੇ ਹਾਂ ਕਿ ਰੱਬ ਸਾਨੂੰ ਕਦੇ ਮਿਲੂਗਾ ਹੋਰ। ਹੁਣ ਭਗਤਾਂ ਕਹਿੰਦੇ, ਮਥੁਰਾ ਕਹਿੰਦੇ, ਗੁਰੂ ਅਰਜਨ ਤੇ ਗੁਰੂ ਤੇ ਰੱਬ ਵਿਚ ਫਰਕ ਨੀ ਹੁੰਦਾ ਰੰਚਕ ਮਾਤਰ ਵੀ। ਇਕ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਦੂਜੇ ਪਾਸੇ ਕਿਸੇ ਸਾਧਾ ਸਾਨੂੰ ਪੁੱਛਦੇ ਫਿਰਦੇ ਹਾਂ ਵੀ ਸਾਨੂੰ ਦਰਸ਼ਨ ਹੋਣਗੇ। ਉਹ ਗੁਰਮੁਖ ਪਿਆਰੇ, ਦਰਸ਼ਨ ਹੋਣਗੇ ਤੁਹਾਡੇ ਮਨ ਵਿਚ ਅਜੇ ਵੀ ਹੈ ਤੇ ਫਿਰ ਹੋਣਗੇ ਕਦੋਂ? ਲੋੜ ਤਾਂ ਭਾਵਨਾ ਦੀ ਹੈ। ਜਿਨ੍ਹਾਂ ਨੂੰ ਭਾਵਨਾ ਸੀ ਨਾ, ਉਨ੍ਹਾਂ ਨੇ ਉਦੋਂ ਰੱਬ ਮੰਨਿਆ ਗੁਰੂ ਨਾਨਕ ਨੂੰ ਵੀ, ਪਰ ਉਹਦੇ ਜਿਹੜੇ ਪੁੱਤਰ ਸੀ ਉਹ ਨੀ ਮੰਨ ਸਕੇ, ਭਾਵਨਾ ਨੀ ਬਣੀ ਵੀ ਰੱਬ ਹੈ। ਸੋ ਸਾਧ ਸੰਗਤ ਜੀ, ਜੇ ਭਾਵਨਾ ਨੀ ਬਣੀ ਗੁਰੂ ਗ੍ਰੰਥ ਸਾਹਿਬ ਤੇ ਗੁਰੂਆਂ ਵਿਚ ਕੋਈ ਰੰਚਕ ਮਾਤਰ ਵੀ ਫਰਕ ਨਹੀਂ ਹੈ। ਔਰ ਕਈ ਅੰਮ੍ਰਿਤ ਛੱਕ ਕੇ ਵੀ ਸਿੱਖ ਪੁੱਛਣਗੇ ਵੀ ਤੁਹਾਨੂੰ ਗੁਰੂ ਦੇ ਦਰਸ਼ਨ ਹੋਏ ਹੈ? ਇੱਕ ਮੈਨੂੰ ਦਿੱਲੀ ਪੁੱਛੀ ਹੈ, ਮਾਈ ਬਾਬਾ ਜੀ ਤੁਹਾਨੂੰ ਕੋਈ ਦਰਸ਼ਨ ਹੋਏ ਹੈ? ਮੈਂ ਕਿਹਾ ਸਿੱਖ ਹੀ ਨਹੀਂ ਗੁਰੂ ਕਾ ਜੀ ਨੂੰ ਦਰਸ਼ਨ ਨਹੀਂ ਹੁੰਦੇ। ਸਿੱਖ ਕਾਹਦਾ ਹੋਇਆ ਜੋ ਗੁਰੂ ਕਾ ਦਰਸ਼ਨ ਹੀ ਨਹੀਂ ਕਰ ਸਕਦਾ ਹੈ? ਉਹ ਗੁਰੂ ਤਾਂ ਨਾਲ ਹੈ ਹਰ ਟਾਈਮ ਹਰ ਸਮੇਂ। ਔਰ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰੇ ਸਿੱਖ ਦਾ ਜੀਵਨ ਹੀ ਕੁਛ ਨਹੀਂ ਹੈ। ਕਹਿੰਦੇ ਉਹਦੇ ਤਾਂ ਰੋਜ਼ ਹੀ ਕਰਦੇ ਹਾਂ, ਫਿਰ ਉਹਦੇ ਭਾਵਨਾ ਨਹੀਂ ਬਣੀ ਜੇ, ਹੋਰ ਕਦੋਂ ਦਰਸ਼ਨ ਵੀ ਨਹੀਂ ਹੋਣੇ। ਸੋ ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਜੀ ਕਹਿੰਦੇ, ਦੇਖੋ ਮਤਾਂ ਤੁਹਾਡੇ ਮਨ ਵਿਚ ਭੇਦ ਭੇਦ ਦਾ ਜਾਣ ਬੀਓ, ਨਾ ਜਾਣੋ ਦੂਜਾ ਗੁਰੂ ਤੇ ਅਕਾਲ ਪੁਰਖ ਨੂੰ ਇੱਕੋ ਹੀ ਜੋਤ ਜਾਣਨਾ ਕਰੋ। ਇੱਕੋ ਹੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਪੁਰਖ ਨਿਰੰਕਾਰ, ਇੱਕੋ ਹੀ ਜੋਤ ਹਨ। ਤਖ ਹਿਰਦੇ ਗੁਰੂ ਅਰਜਨ ਕੈ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿਚ,
ਹਰ ਪੂਰਨ ਬ੍ਰਹਮ ਨਿਵਾਸ ਲਿਓ।
ਜਿਹੜਾ ਹਰੀ ਪੂਰਨ ਬ੍ਰਹਮ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਨੇ ਨਿਵਾਸ ਲੈਣਾ ਕੀਤਾ, ਉਹਦੇ ਵਿਚ ਵਸਦਾ ਗੁਰੂ ਅਰਜਨ ਦੇਵ ਦੇ ਹਿਰਦੇ ਦੇ ਵਿਚ, ਉਹ ਉਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਵਸਦਾ, ਉਹ ਦੂਰ ਨੀ ਹੈ ਕਿਤੇ। ਉਹ ਗੁਰੂ ਗ੍ਰੰਥ ਸਾਹਿਬ ਦੇ ਵਿਚ ਉਹੀ ਜੋਤ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਅੰਦਰ ਸੀ, ਉਹੀ ਜੋਤ ਹੈ।
ਜਬ ਲੋ ਨਹੀਂ ਭਾਲ ਲਾਲ ਉਦੈ,
ਇਹਦੇ ਵਿਚ ਕਾਰਨ ਇਹ ਹੋਈ ਹੈ। ਹੁਣ ਸੁਣ ਲੋ, ਮਥੁਰਾ ਕਹਿੰਦਾ ਜਿੰਨਾ ਚਿਰ ਲਾਲ ਮੱਥੇ ਦੇ ਭਾਗ ਉਦੇ ਨਹੀਂ ਹੋਏ, ਜਿੰਨਾ ਚਿਰ ਮੱਥੇ ਦੇ ਭਾਗ ਜਾਗੇ ਨਹੀਂ, ਜਿੰਨਾ ਚਿਰ ਭਾਗ ਚੰਗੇ ਨਹੀਂ ਹਨ। ਔਰ ਉਧਰੋਂ ਸੱਤਵੇਂ ਪਾਤਸ਼ਾਹ ਸੂਰਜ ਪ੍ਰਕਾਸ਼ ਦੁਆਰਾ ਦੱਸਦੇ ਨੇ, ਭਾਗ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲਾਗੇ ਗੁਰ ਕੀ ਬਾਣੀ। ਜਿਨ੍ਹਾਂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗਦੇ, ਜਾਣੋ ਭਾਗ ਜਾਗ ਪਏ। ਔਰ ਦੂਜਾ ਹੈ ਗੁਰੂ ਕੀ ਬਾਣੀ ਦਾ ਭੈ ਤੇ ਅਦਬ, ਇਹ ਦੋ ਚੀਜ਼ਾਂ ਵੀ ਖਿਆਲ ਰੱਖਣਾ। ਗੁਰੂ ਕੀ ਬਾਣੀ ਦਾ ਭੈ ਡਰ ਅਤੇ ਦੂਜਾ ਅਦਬ। ਉਹਨੂੰ ਵੀ ਗੁਰੂ ਜੀ ਕਹਿੰਦੇ, ਜਿਨ ਬਾਣੀ ਭੈ ਅਦਬ ਨਾ ਧਾਰਾ, ਸੋ ਸਿੱਖ ਜਾਨੋ ਨਹੀਂ ਹਮਾਰਾ। ਕਹਿੰਦੇ ਜਿਹਨੇ ਬਾਣੀ ਦਾ ਭੈ ਨਹੀਂ ਮੰਨਿਆ, ਅਦਬ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਨਹੀਂ ਕਰ ਸਕਦੇ, ਉਹ ਸਾਡਾ ਸਿੱਖ ਨਹੀਂ। ਉਹ ਗੁਰਮੁਖ ਪਿਆਰੇ, ਅਸੀਂ ਜਾਣੇ ਅਣਜਾਣੇ ਬੇਅਦਬੀ ਕਰਦੇ ਹਾਂ ਗੁਰੂ ਦੀ। ਮਤਾ ਇਸ ਗੱਲ ਤੋਂ ਭੁੱਲਿਆ ਕਰੋ, ਬਾਣੀ ਦੀ ਬੇਅਦਬੀ ਨਾ ਕਰੋ, ਸਤਿਕਾਰ ਕਰੋ, ਬਾਣੀ ਦਾ ਭੈ ਮੰਨੋ। ਅੱਜ ਸਾਡੀ ਹਾਲਤ ਕੀ ਹੈ, ਕੋਈ ਸ਼ਬਦ ਪੜ੍ਹਨੇ ਯਾਦ ਕੰਠ ਨਹੀਂ ਕਰਨਾ, ਬਾਜੇ ਤੇ ਪੋਥੀ ਪ੍ਰਕਾਸ਼ ਕਰਨ ਲੈਣੀ ਹੈ, ਉਹੀ ਜੂਠੇ ਹੱਥ ਬਾਜੇ ਨੂੰ ਲੱਗਦੇ ਨੇ, ਉਹੀ ਪੋਥੀ ਨੂੰ ਥੱਲੀ ਜਾਂਦੇ ਹਾਂ। ਉਸੇ ਹੱਥਾਂ ਨਾਲ ਅਸੀਂ ਦੂਜੇ ਪਿੰਡੇ ਦੇ ਖੁਰਕ ਕਰ ਲਈ, ਕਿਤੇ ਹੱਥ ਲਾ ਲਿਆ, ਕਿਤੇ ਮੂੰਹ ਤੇ ਲਾ ਲਿਆ, ਫਿਰ ਬਾਣੀ ਦੇ ਪੱਤਰੇ ਥੱਲ ਲਏ। ਇਹ ਗੱਲਾਂ ਵੀ ਸਿੱਖਣੀਆਂ ਪੈਂਦੀਆਂ ਗੁਰਮੁਖ ਪਿਆਰਿਓ। ਹੱਥ ਧੋ ਕੇ ਕਿਤੇ ਵੀ ਨਹੀਂ ਲਾਉਣਾ ਬਾਣੀ ਪੱਤਰਾ ਥੱਲਣ ਲੱਗਿਆ ਕਿਤੇ ਵੀ, ਜੇ ਕਿਤੇ ਲੋੜ ਪਵੇ ਤਾਂ ਪੱਲੇ ਨਾਲ ਵਰਤਣ ਕਰਨਾ ਕਿਸੇ ਚੀਜ਼ ਨੂੰ। ਸੋ ਗੁਰਮੁਖ ਪਿਆਰਿਓ, ਸਤਿਕਾਰ ਕਰਨਾ ਬਾਣੀ ਦਾ, ਭੈ ਕਰਨਾ ਹੈ। ਸੋ ਕਹਿੰਦੇ ਜਬ ਲਓ ਨਹੀਂ ਭਾਗ ਲਲਾਰ ਉਦੈ, ਜਿੰਨਾ ਚਿਰ ਭਾਗ ਨਹੀਂ ਮੱਥੇ ਵਿਚ ਪ੍ਰਗਟ ਹੋਏ, ਨਹੀਂ ਭਾਗ ਬਣੇ, ਜਿੰਨਾ ਚਿਰ ਮੱਥੇ ਦੇ ਭਾਗ ਨਹੀਂ ਜਾਗੇ।
ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ,
ਉਨਾ ਚਿਰ ਕਹਿੰਦੇ ਬੜੇ ਭਰਮ ਦੇ ਫਿਰਦੇ ਰਹੇ, ਧੌਏ ਦੌੜੇ ਫਿਰਦੇ ਰਹੇ, ਕਦੇ ਕਿਸੇ ਕੋਲੇ ਕਦੇ ਕਿਸੇ ਕੋਲੇ, ਪਰ ਕਦੋਂ ਸ਼ਾਂਤੀ ਨਾ ਮਿਲੀ। ਕਿਉਂਕਿ ਭੱਟ ਵੀ ਬਹੁਤ ਭਰਮ ਦੇ ਆਏ ਸੀ, ਬਰ ਕੇ ਕਹੋ ਫਿਰ ਰਹੇ ਹੋ, ਕਿਨੈ ਨਹੁ ਪਰਚਹੁ ਲਾਇਓ, ਕਹਿਤੀ ਕਹੀ ਸੁਣੀ ਜੀ ਕੋ ਖੁਸ਼ੀ ਨਾ ਆਇਓ। ਕਹਿੰਦੇ ਗੱਲਾਂ ਤਾਂ ਬਥੇਰੀਆਂ ਸੁਣੀਆਂ, ਪਰ ਕਿਤੇ ਕੋਲੋਂ ਇਹ ਭੱਟ ਕਹਿਣ ਲੱਗੇ, ਹੇ ਗੁਰੂ ਅਰਜਨ ਦੇਵ ਜੀ, ਸਾਲ ਇੱਕ ਅਸੀਂ ਭੌਂਦੇ ਫਿਰਦੇ ਰਹੇ ਗੁਰੂ ਦੀ ਭਾਲ ਵਿਚ, ਪਰ ਸਾਨੂੰ ਪ੍ਰਾਪਤੀ ਨਾ ਹੋਈ। ਔਰ ਇਹਨਾਂ ਨੇ ਗੱਲਾਂ ਬੜੀਆਂ ਸੁਣਾਈਆਂ ਲੋਕਾਂ ਨੇ, ਤੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਮਿੱਠੀਆਂ ਮਿੱਠੀਆਂ, ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਦਿੱਤੀ ਕਿਸੇ ਨੇ ਤੁਹਾਥੋਂ ਬਿਨਾਂ। ਹੁਣ ਵੱਡੇ ਭਾਗ ਜਾਗੇ ਨੇ ਬਹੁਤ ਭਰਮਦੇ ਭਰਮਦੇ ਤੁਹਾਡੇ ਚਰਨਾਂ ਵਿਚ ਆਏ ਹਾਂ।
ਕਲ ਘੋਰ ਸਮੁੰਦਰ ਮੈਂ ਬੂਟ ਥੇ,
ਕਲ ਘੋਰ ਸਮੁੰਦਰ ਮੈਂ ਬੂਟ ਥੇ। ਆ ਜਿਹੜਾ ਕਲਯੁਗ ਦਾ ਘੋਰ ਡੂੰਘਾ ਭਿਆਨਕ ਸਮੁੰਦਰ ਹੈ ਨਾ, ਭੈਦਾਇਕ ਡਰ ਦੇਣ ਵਾਲਾ, ਇਹਦੇ ਵਿਚ ਡੁੱਬ ਰਹੇ ਸੀ, ਜਿਹਦੇ ਵਿਚ ਵਿਸ਼ੇ ਵਿਕਾਰਾਂ ਦਾ ਭੈ ਬਣਿਆ, ਜਿਹਦੇ ਵਿਚ ਈਰਖਾ ਆਦਿ ਰੂਪੀ ਚਿੱਕੜ ਹੈ ਔਰ ਮੋਹ ਰੂਪੀ ਪਾਣੀ ਹੈ, ਈਰਖਾ ਦਵੈਤ ਰੂਪੀ ਚਿੱਕੜ ਹੈ ਜਿਹਦੇ ਵਿਚ ਮਨ ਰੂਪੀ ਪੈਰ ਨਹੀਂ ਚੱਲ ਸਕਦਾ ਜਿਹਦੇ ਵਿਚ, ਔਰ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਇਹਦੇ ਵਿਚ ਬਿੱਛੂ ਆਦਿਕ ਵਸਦੇ ਨੇ, ਇਹਦੇ ਵਿਚ ਡੁੱਬ ਚੱਲੇ ਸੀ ਮਹਾਰਾਜ, ਕਿਰਪਾ ਕਰਤੀ ਹੁਣ ਤੁਸੀਂ।
ਕਬੂ ਮਿੱਟ ਹੈ ਨਹੀਂ ਰੇ ਪਛਤਾਇਓ,
ਉਹਨਾਂ ਦਾ ਪਛਤਾਵਾ ਨਹੀਂ ਕਦੇ ਮਿਟਦਾ ਜਿਹਨਾਂ ਨੂੰ ਗੁਰੂ ਤੇ ਪੂਰਾ ਪੂਰਾ ਯਕੀਨ ਨਹੀਂ ਹੋ ਸਕਦਾ, ਭਰੋਸਾ ਨਹੀਂ ਹੁੰਦਾ ਜਿਹਨਾਂ ਦਾ ਗੁਰੂ ਤੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਯਕੀਨ ਨਹੀਂ ਕਰ ਸਕਦੇ। ਜਾਣੋ ਕਹਿੰਦੇ ਭਾਗ ਨਹੀਂ ਜਾਗੇ, ਉਹ ਸੰਸਾਰ ਸਮੁੰਦਰ ਚ ਡੁੱਬ ਰਹੇ ਨੇ, ਉਹਨਾਂ ਦਾ ਪਛਤਾਵਾ ਵੀ ਕਦੇ ਖਤਮ ਨਹੀਂ ਹੁੰਦਾ ਹੈ।
ਮਥੁਰਾ
ਹੁਣ ਮਥੁਰਾ ਭੱਟ ਕਹਿੰਦੇ ਸੁਣ ਲੋ ਮੇਰੀ ਗੱਲ, ਕਹਿੰਦੇ ਤੱਤ ਵਿਚਾਰ ਮੈਂ ਸੱਚੀ ਵਿਚਾਰ ਕੀਤੀ ਹੈ, ਯਥਾਰਥ ਵਿਚਾਰ ਕੀਤੀ ਹੈ, ਸਿਧਾਂਤ ਨੂੰ ਵਿਚਾਰ ਕੀਤਾ ਮੈਂ ਤੱਤ ਸੱਚੀ ਵਿਚਾਰ ਐਨ ਖੋਜ ਕਰਕੇ ਭਾਲ ਕਰਕੇ, ਕਿਉਂਕਿ ਸਾਰੇ ਵਿਦਵਾਨ ਬ੍ਰਾਹਮਣ ਸੀ, ਇਹ ਕੋਈ ਮਾਮੂਲੀ ਨਹੀਂ ਸੀ, ਕਾਂਸੀ ਦੇ ਰਹਿਣ ਵਾਲੇ, ਔਰ ਇਹ ਚਾਰੇ ਵੇਦਾਂ ਦੇ ਅਵਤਾਰ ਸੀ, 16 ਬ੍ਰਾਹਮਣ, ਔਰ ਜਿਹੜਾ ਇਨ੍ਹਾਂ ਦਾ ਭਿੱਖਾ ਸੀ ਆਗੂ ਇਨ੍ਹਾਂ ਦਾ ਬ੍ਰਾਹਮਣ ਆਉਂਦਾ, ਉਹ ਬ੍ਰਹਮਾ ਦਾ ਅਵਤਾਰ ਸੀ ਆਪ, ਕੋਈ ਛੋਟੀ ਮੱਤ ਦੇ ਮਾਲਕ ਨਹੀਂ ਸਨ। ਪਰ ਕਹਿੰਦੇ ਅਸੀਂ ਤੱਤ ਵਿਚਾਰ ਕਰਕੇ, ਮਥੁਰਾ ਕਹਿੰਦੇ ਮੈਂ ਸੱਚੀ ਵਿਚਾਰ ਕਰਕੇ ਖੋਜ ਕੇ ਭਾਲ ਕੇ ਤੁਹਾਨੂੰ ਗੱਲ ਦੱਸ ਰਿਹਾ ਹਾਂ।
ਜਗ ਤਾਰਨ ਕੋ ਅਵਤਾਰ ਬਣਾਇਓ,
ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਨੇ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਧਾਰ ਕੇ ਆਇਆ ਹੋਇਆ ਆਪ ਨਿਰੰਕਾਰ, ਸਮਝ ਲੋ। ਕਹਿਣ ਲੱਗਿਆ ਮਥੁਰਾ ਭੱਟ, ਮੇਰੀ ਸੱਚੀ ਵਿਚਾਰ ਇਹੋ ਹੀ ਹੈ, ਔਰ ਨਾਲ ਨਾਲ ਗੁਰਮੁਖ ਪਿਆਰੇ ਗੁਰੂ ਗ੍ਰੰਥਾਂ ਨਾਲ ਜੋੜੀ ਜਾਣੀ ਗੱਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਅਰਜਨ ਦੇਵ ਦਸੇ ਹੀ ਪਾਤਸ਼ਾਹੀਆਂ ਇਕੋ ਹੀ ਜੋਤ ਹਨ, ਰੰਚਕ ਮਾਤਰ ਹੀ ਫਰਕ ਨਹੀਂ ਹੈ। ਔ ਗੁਰਮੁਖੋ ਸਮਝ ਲਓ, ਉਸ ਗੁਰੂ ਨੇ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ, ਗੁਰੂ ਨਾਨਕ ਬਣ ਕਰਕੇ ਨਿਰੰਕਾਰ ਨੇ, ਉਹੀ ਜੋਤ ਗੁਰੂ ਅਰਜਨ ਦੇਵ ਜੀ, ਉਹੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਮਥੁਰਾ ਭੱਟ ਕਹਿੰਦਾ ਮੈਂ ਤੱਤ ਸੱਚੀ ਬੁੱਧੀ ਨਾਲ ਵਿਚਾਰ ਕੇ ਵੇਖ ਲਿਆ, ਸਮਝ ਲਈ ਮੈਂ ਗੱਲ ਸਾਰੀ, ਔਰ ਜਦੋਂ ਮੈਂ ਐਨ ਪੂਰੀ ਭਾਲ ਕਰਕੇ ਖੋਜ ਤੇ ਪਹੁੰਚਿਆ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਅਰਜਨ ਦਾ ਰੂਪ ਕਰਕੇ ਅਵਤਾਰ ਧਾਰਨ ਕੀਤਾ ਹੈ ਸੰਸਾਰ ਨੂੰ ਤਾਰਨ ਵਾਸਤੇ।
ਜਪਿਓ ਜਿਨ ਅਰਜਨ ਦੇਵ ਗੁਰੂ,
ਜਿਨ੍ਹਾਂ ਨੇ ਕਹਿੰਦੇ ਗੁਰੂ ਅਰਜਨ ਦੇਵ ਨੂੰ ਜਪ ਲਿਆ ਨਾ, ਜਪ ਲਿਆ ਨਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ,
ਫਿਰ ਸੰਕਟ ਜੋਨ ਗਰਭ ਨਾ ਆਇਓ।
ਉਹ ਕਹਿੰਦੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਜਪ ਲਿਆ, ਮਥੁਰਾ ਭੱਟ ਕਹਿੰਦਾ ਨਾ ਤਾਂ ਉਹਨੂੰ ਕੋਈ ਸੰਕਟ ਦੁੱਖ ਹੋਵੇਗਾ, ਨਾ ਉਹ ਮਾਂ ਦੇ ਗਰਭ ਚ ਮੁੜ ਕੇ ਪਵੇਗਾ, ਨਾ ਉਹ ਜੋਨੀ ਥਾਣੀ ਮੁੜ ਕੇ ਜਨਮ ਲਵੇਗਾ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਪ ਲਿਆ, ਉਹ ਮੁੜ ਕੇ ਗਰਭ ਜੂਨੀ ਵਿਚ ਨਹੀਂ ਪੈਂਦਾ ਤੇ ਕਿਸੇ ਦੁੱਖਾਂ ਵਿਚ ਨਹੀਂ ਪੈਂਦਾ।
ਕਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ।
ਹਾਂਜੀ, ਕਲਯੁਗ ਦੇ ਵਿਚ ਕਲ ਸਮੁੰਦਰ ਭੈ ਰੂਪ ਪ੍ਰਗਟ, ਕਲਯੁਗ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਦਾ ਸਰੂਪ ਗੁਰੂ ਅਰਜਨ ਦੇਵ ਜੀ ਪ੍ਰਗਟ ਹੋ ਰਹੇ ਹਨ,
ਹਰ ਨਾਮ ਉਧਾਰਨ,
ਔਰ ਨਾਮ ਰੂਪ ਦਾਤ ਦੇ ਕਰਕੇ ਹਰੀ ਨਾਮ ਦਾ ਅਵਤਾਰ ਹੀ ਧਾਰਨ ਕੀਤਾ ਹੋਇਆ ਜਗਤ ਦੇ ਉਧਾਰ ਵਾਸਤੇ, ਜਗਤ ਦੀ ਕਲਿਆਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਅਰਜਨ ਦੇਵ ਦਾ ਅਵਤਾਰ ਧਾਰਨ ਕੀਤਾ ਹੈ।
ਵਸੇ ਸੰਤ ਜਿਸ ਹਿਰਦੇ,
ਜਿਹੜੇ ਸੰਤ ਜਨਾ ਮਹਾਤਮਾ ਦੇ ਹਿਰਦੇ ਵਿਚ ਗੁਰੂ ਅਰਜਨ ਦੇਵ ਜੀ ਵਸ ਗਏ, ਜਿਨ੍ਹਾਂ ਦੇ ਮਨ ਵਿਚ ਵਸ ਜਾਂਦੇ ਹਨ,
ਦੁੱਖ ਦਰਿਦਰ ਨਿਵਾਰਨ,
ਉਨ੍ਹਾਂ ਦੇ ਦੁੱਖ ਤੇ ਦਰਿਦਰ ਕਲੇਸ਼ ਘਰ ਦੇ ਸਾਰੇ ਨਿਵਾਰਨ ਨਿਵਿਰਤ ਕਰ ਦਿੰਦੇ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਕੀ ਬਾਣੀ ਗੁਰੂ ਕਾ ਉਪਦੇਸ਼ ਵਸ ਜਾਵੇ।
ਨਿਰਮਲ ਭੇਖ ਅਪਾਰ,
ਓਏ ਫੇਰ ਮੁੜ ਮੁੜ ਕੇ ਮਥੁਰਾ ਕਹਿੰਦਾ ਓਏ ਨਿਰਮਲ ਭੇਖ ਅਪਾਰ, ਜਿਹੜਾ ਅਪਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹਦਾ ਪਾਰਾਵਾਰ ਨਹੀਂ ਆਉਂਦਾ ਹੈ, ਜਿਹੜਾ ਨਿਰਮਲ ਹੈ ਜਿਹਦੇ ਵਿਚ ਮੋਹ ਮਾਇਆ ਦੀ ਮਲ ਨਹੀਂ ਹੈ, ਉਹ ਜਿਹੜਾ ਮੈਲ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਭੇਖ ਹੈ ਗੁਰੂ ਅਰਜਨ ਦੇਵ ਜੀ, ਉਹਦਾ ਅਵਤਾਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਰਮਲ ਭੇਖ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਨੇ ਉਹਦਾ ਭੇਖ ਹਨ।
ਦਾਸ ਬਿਨ ਅਵਰ ਨਾ ਕੋਈ,
ਦਾਸ ਬਿਨ ਅਵਰ ਨਾ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਦੁਨੀਆਂ ਵਿਚ। ਉਹਦਾ ਰੂਪ ਗੁਰੂ ਅਰਜਨ ਦੇਵ ਜੀ ਆਪ ਧਾਰ ਕੇ ਆਏ ਹੋਏ ਹਨ।
ਮਨ ਬਚ ਜਿਨ ਜਾਣਿਓ,
ਜਿਨ੍ਹਾਂ ਨੇ ਮਨ ਕਰਕੇ ਤੇ ਬਚਨ ਕਰਕੇ ਜਾਣ ਲਿਆ, ਭਾਵ ਮਨ ਦੇ ਵਿਚ ਵਸਾ ਲਿਆ ਤੇ ਬਚਨ ਕਰਕੇ ਉਸਤੀ ਕਰਦੇ ਨੇ, ਬਾਣੀ ਪੜ੍ਹਦੇ ਨੇ ਮਨ ਵਿਚ ਵਸਾਉਂਦੇ ਹਨ, ਜਿਨ੍ਹਾਂ ਨੇ ਜਾਣ ਲਿਆ
ਭਾਇਓ
ਉੱਥੇ ਸੰਸਰ ਸੋਈ। ਕਹਿੰਦੇ ਜਿਨ੍ਹਾਂ ਨੇ ਮਨ ਕਰਕੇ ਮਨ ਵਿਚ ਵਸਾ ਲਿਆ ਔਰ ਜਿਨ੍ਹਾਂ ਨੇ ਬਚਨ ਕਰਕੇ ਗੁਰੂ ਅਰਜਨ ਦੇਵ ਨੂੰ ਨਾਮ ਜਪ ਲਿਆ, ਉਹ ਗੁਰੂ ਦੇ ਵਰਗਾ ਹੀ ਹੋ ਗਿਆ। ਕਹਿੰਦੇ ਮਥੁਰਾ ਪੱਟ ਕਹਿੰਦਾ ਗੁਰੂ ਦਾ ਸਰੂਪ ਹੀ ਬਣ ਗਿਆ ਹੈ। ਉਹ
ਧਰਨ ਗਗਨ ਨਵ ਖੰਡ
ਧਰਨ ਧਰਤੀ ਦੇ ਵਿਚ ਔਰ ਗਗਨ ਆਕਾਸ਼ ਦੇ ਵਿਚ ਨਵ ਖੰਡ ਨੌਏ ਖੰਡਾਂ ਦੇ ਵਿਚ, ਕਿਉਂਕਿ ਨੌ ਖੰਡ ਪ੍ਰਿਥਵੀ ਦੇ ਨੌ ਟੁਕੜੇ ਮੰਨੇ ਗਏ ਹਨ। ਰਾਜਾ ਹੋਇਆ ਇੱਕ ਮਾਨ ਧਾਤਾ, ਉਹਦੇ ਨੌ ਪੁੱਤਰ ਸੀ। ਕਹਿੰਦੇ ਉਸ ਨੇ ਇਸ ਧਰਤੀ ਨੂੰ ਨੌ ਹਿੱਸਿਆਂ ਵਿਚ ਵੰਡਿਆ ਸੀ ਰਥ ਫੇਰ ਕਰਕੇ। ਸੋ ਇਤਿਹਾਸਿਕ ਪੌਰਾਣਿਕ ਕਥਾ ਹੈ ਇਹ। ਕਹਿੰਦੇ ਨੌ ਟੁਕੜਿਆਂ ਵਿਚ ਵੰਡਿਆ ਸੀ ਨਵ ਖੰਡ, ਜਿਵੇਂ ਆਪਣਾ ਭਾਰਤ ਖੰਡ ਹੈ ਇਸ ਤਰ੍ਹਾਂ ਇਹ ਨੌ ਟੁਕੜੇ ਸਨ, ਨੌ ਖੰਡ ਨੌ ਹਿੱਸੇ ਨੌਏ ਖੰਡਾਂ ਦੇ ਵਿਚ ਔਰ ਧਰਤੀ ਦੇ ਵਿਚ ਤੇ ਆਕਾਸ਼ ਦੇ ਵਿਚ।
ਜੋਤ ਸਰੂਪੀ ਰਹੋ ਭਰ,
ਜੋਤ ਸਵਰੂਪੀ, ਇਹਨੂੰ ਸਵਰੂਪੀ ਪਾਠ ਕਰਨਾ, ਭਾਵ ਥੋੜਾ ਜਿਹਾ ਆੜਾ ਬੋਲਣਾ ਵਿਚ। ਜੋਤ ਸਵਰੂਪੀ ਰਹੋ ਭਰ, ਉਹ ਸਰੂਪ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੋ ਹੈ ਅਕਾਲ ਪੁਰਖ ਨਿਰੰਕਾਰ, ਉਹ ਸਾਰੇ ਗੁਰੂ ਅਰਜਨ ਦੇਵ ਜੀ ਰੂਪ ਹੋ ਕਰਕੇ ਸਾਰੇ ਸੰਸਾਰ ਵਿਚ ਭਰਿਆ ਵਿਆਪਕ ਹੈ ਸਾਰਿਆਂ ਵਿਚ, ਉਹ ਸਾਰਿਆਂ ਵਿਚ ਵਿਆਪਕ ਹੋ ਰਿਹਾ ਹੈ।
ਪਨ ਮਥੁਰਾ ਕੁਛ ਭੇਦ ਨਹੀਂ,
ਇਹ ਮਥੁਰਾ ਪੱਟ ਕਹਿੰਦਾ ਕੁਛ ਭੇਦ ਨਾ ਜਾਣਨਾ ਕਰੋ, ਇਸ ਗੱਲ ਵਿਚ ਕੋਈ ਭੇਦ ਨਹੀਂ ਹੈ, ਸਮਝ ਲਓ ਸਮਾਰ ਕੇ, ਬਿਲਕੁਲ ਵੀ ਰੰਚਕ ਮਾਤਰ ਭੇਦ ਭਾਵ ਨਹੀਂ ਹੈ।
ਗੁਰ ਅਰਜਨ ਪ੍ਰਤੱਖ ਹਰ,
ਇਸ ਗੱਲ ਦੇ ਵਿਚ ਭੇਦ ਨਾ ਸਮਝ ਲਿਓ, ਕਹਿੰਦੇ ਕਿਤੇ ਤੁਸੀਂ ਸਮਝ ਲਓ ਵੀ ਗੁਰੂ ਹੋਰ ਹੈ ਤੇ ਰੱਬ ਹੋਰ ਹੈ। ਇਸ ਪਨ ਮਥੁਰਾ ਕੁਛ ਭੇਦ ਨਹੀਂ, ਪਨ ਕਹਿੰਦਾ ਮਥੁਰਾ ਭੱਟ, ਪਰ ਨਾਮ ਹੈ ਕਹਿਣ ਦਾ, ਮਥੁਰਾ ਭੱਟ ਦਾ ਨਾਮ ਹੈ। ਕਹਿੰਦੇ ਇਸ ਵਿਚ ਕੋਈ ਭੇਦ ਨਹੀਂ, ਰੰਚਕ ਮਾਤਰ ਵੀ ਫਰਕ ਨਹੀਂ ਹੈ। ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਹਨ, ਆਪ ਨਿਰੰਕਾਰ ਹਨ, ਪ੍ਰਤੱਖ ਹਰੀ ਰੂਪ ਆਪ ਗੁਰੂ ਅਰਜਨ ਦੇਵ ਜੀ ਹਨ।
ਅਜੈ ਗੰਗ ਜਲ ਅਟਲ,
ਅਜੈ ਗੰਗ, ਅਜੈ ਭਾਵ ਅਜੈ ਹੈ, ਇਹਦਾ ਪਾਠ ਅਜੈ ਨਹੀਂ ਕਰਨਾ, ਅਜੈ ਗੰਗ, ਅਜੈ ਹੁੰਦੀ ਹੈ ਜਿੱਤ, ਅਜਿੱਤ ਨਾ ਜਿੱਤੀ ਜਾਣ ਵਾਲੀ, ਭਾਵ ਗੰਗਾ ਵਗ ਰਹੀ ਹੈ ਨਾਮ ਬਾਣੀ ਦੀ, ਵਾਹਿਗੁਰੂ ਪਰਮੇਸ਼ਰ ਦੀ ਨਾਮ ਬਾਣੀ ਦੀ ਗੰਗਾ ਨਾ ਜਿੱਤੀ ਜਾਣ ਵਾਲੀ ਗੁਰੂ ਘਰ ਵਿਚ ਵਗ ਰਹੀ ਹੈ, ਗੁਰੂ ਦੀ ਦਰਗਾਹ ਦੇ ਵਿਚ।
ਸਿੱਖ ਸੰਗਤ ਸਭ ਨਾਵੇ,
ਇਸ ਗੰਗਾ ਦੇ ਵਿਚ ਸਾਰੀਆਂ ਸਿੱਖ ਸੰਗਤਾਂ ਇਸ਼ਨਾਨ ਕਰ ਰਹੀਆਂ, ਬਾਣੀ ਰੂਪੀ ਗੰਗਾ ਦੇ ਵਿਚ ਮਨ ਨੂੰ ਇਸ਼ਨਾਨ ਕਰਾ ਰਹੀਆਂ ਸਿੱਖ ਸੰਗਤਾਂ, ਅਜੇ ਨਾ ਜਿੱਤੀ ਜਾਣ ਵਾਲੀ, ਕਿਉਂਕਿ ਐਸੀ ਬਾਣੀ ਹੈ ਗੁਰੂ ਸਾਹਿਬ ਦੀ ਜਿਹੜੀ ਕੋਈ ਜਿੱਤ ਨਹੀਂ ਸਕਦਾ ਹੈ, ਨਾ ਜਿੱਤੀ ਜਾਣ ਵਾਲੀ ਗੰਗਾ ਰੂਪ ਬਾਣੀ ਗੁਰੂ ਘਰ ਦੇ ਵਿਚ ਵਗ ਰਹੀ ਹੈ, ਜਿਹਦੇ ਵਿਚ ਸਿੱਖ ਅਤੇ ਸੰਗਤਾਂ ਨਹਾ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ।
ਜਿੱਤ ਪੁਰਾਣ ਬਾਚੀਏ,
ਗੁਰੂ ਦੇ ਸਨਮੁਖ ਭਾਈ ਨਿੱਤ ਪੁਰਾਣ ਬਾਚੀ ਹੈ, ਜਿਹੜੇ ਪੁਰਾਣ ਨੇ ਨਾ 18 ਪੁਰਾਣ ਵੇਦ ਵਿਆਸ ਨੇ ਲਿਖੇ ਹਨ, ਉਹਨਾਂ ਨੂੰ ਬਾਚਿਆ ਜਾਂਦਾ ਹੈ, ਪੜਿਆ ਜਾ ਰਿਹਾ ਗੁਰੂ ਦੇ ਦਰ ਦੇ ਉੱਤੇ।
ਵੇਦ ਬ੍ਰਹਮਾ ਮੁਖ ਗਾਵੇ,
ਔਰ ਬ੍ਰਹਮਾ ਵੇਦਾਂ ਦੇ ਸਹਿਤ ਆ ਕਰਕੇ ਮੁਖ ਤੋਂ ਗਾ ਰਿਹਾ। ਹੁਣ ਵੇਦਾਂ ਦਾ ਅਵਤਾਰ ਤਾਂ ਇਹ ਬ੍ਰਾਹਮਣ ਭੱਟ ਆਪ ਹੀ ਨੇ, ਔਰ ਬ੍ਰਹਮਾ ਜਿਹੜਾ ਹੈ ਉਹ ਭਿੱਖਾ ਤੇ ਉਹ ਵੇਦਾਂ ਦੇ ਸਹਿਤ ਆ ਕੇ ਜਸ ਗਾ ਰਿਹਾ ਹੈ। ਜਾਂ ਦੇਵਤੇ ਆਦਿਕ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਆ ਕੇ ਜਸ ਕਰਦੇ ਸਨ ਜਸ। ਜਾਂ ਨਿੱਤ ਪ੍ਰਾਣ ਬਾਚੀ ਹੈ, ਜਿਹਨੂੰ ਨੇਤਾ ਪ੍ਰਤੀ ਪੁਰਾਣ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਉਸਤੀ ਕਰਦੇ ਨੇ, ਜਿਸ ਅਕਾਲ ਪੁਰਖ ਨੂੰ ਬ੍ਰਹਮਾ ਆਪਣੇ ਵੇਦਾਂ ਦੁਆਰਾ ਦੱਸ ਰਿਹਾ। ਮਥੁਰਾ ਕਹਿੰਦਾ ਵੀ ਅੱਜ ਉਹ ਰੱਬ, ਉਹ ਪਰਮਾਤਮਾ, ਉਹ ਅਕਾਲ ਪੁਰਖ ਮੇਰੇ ਸਾਹਮਣੇ ਬੈਠਾ, ਕਿਹੜੇ ਭਾਗਾਂ ਵਾਲਾ ਹਾਂ ਮੈਂ। ਸੋ ਕਹਿੰਦੇ ਨਿੱਤ ਪੁਰਾਣ ਬਾਚੀ ਹੈ, ਵੇਦ ਬ੍ਰਹਮਾ ਮੁਖ ਗਾਵੈ, ਜਿਹਦਾ ਜਸ ਗਾ ਰਹੇ ਹਨ।
ਅਜੈ ਚਪਰ ਸਿਰ ਚਵਰ ਸਿਰ ਢੁੱਲੇ ਢੁੱਲੇ,
ਅਜੈ ਚਵਰ ਸਿਰ ਢੁੱਲੇ, ਅਜੈ ਅਜਿੱਤ, ਜਿਹੜਾ ਨਾ ਜਿੱਤਿਆ ਵਾਲਾ ਜਾਣ ਵਾਲਾ ਚਵਰ, ਕਿਉਂਕਿ ਰਾਜੇ ਮਹਾਰਾਜੇ ਦੇ ਵੀ ਚਵਰ ਢੁੱਲਦੇ ਨੇ, ਪਰ ਉਹਨੂੰ ਕੋਈ ਰਾਜਾ ਆ ਕੇ ਹੋਰ ਜਿੱਤ ਲੈਂਦਾ ਤੇ ਉਹ ਚੌਰ ਖੋ ਕੇ ਦੂਜੇ ਝੁੱਲ ਜਾਂਦਾ, ਉਹ ਕੈਦ ਚ ਹੋ ਜਾਂਦਾ ਹੈ, ਉਹ ਅਜੈ ਚੌਰ ਨਾ ਹੋਇਆ। ਭਾਵ ਚੌਰ ਉਹ ਹੁੰਦਾ ਜਿਹੜਾ ਨਿੱਤ ਹੀ ਝੁੱਲੇ, ਹੈ ਨਾ ਗੁਰੂ ਸਾਹਿਬ ਦੇ ਚੌਰ ਗੁਰੂ ਨਾਨਕ ਤੋਂ ਲੈ ਕਰਕੇ ਆ ਸਾਹਮਣੇ ਝੁਲ ਰਹੇ ਹੈ ਨਾ ਅਜੈ ਅਜਿਤ ਚੌਰ ਤਖ਼ਤ ਤਿਵਰ ਦੇ ਮਾਲ ਗੁਰੂ ਗ੍ਰੰਥ ਸਾਹਿਬ ਜੀ ਹੁਣ ਵੀ ਹਨ ਅਤੇ ਰਹਿੰਦੀ ਦੁਨੀਆਂ ਤੱਕ ਰਹਿਣਗੇ ਇਹਦੇ ਚੌਰ ਨੂੰ ਕੋਈ ਖੋਭ ਨਹੀਂ ਸਕਦਾ ਇਹ ਹੈ ਅਜੈ ਚੌਰ ਭਾਵ ਚੌਰ ਤਾਂ ਹੋਰ ਦੁਨੀਆਂ ਦੇ ਵਿੱਚ ਝੁਲਦੇ ਨੇ ਪਰ ਅਜਿੱਤ ਨਹੀਂ ਹੁੰਦੇ ਉਹ ਜਿੱਤ ਲੈਂਦਾ ਕੋਈ ਬਾਦਸ਼ਾਹ ਕੇ ਜਿੱਤ ਕੇ ਚੌਰ ਆਪਣੇ ਦੇ ਫਰਾਣ ਲੱਗ ਜਾਂਦਾ ਤੇ ਉਹਨੂੰ ਪਕੜ ਕੇ ਜੇਲ੍ਹ ਵਿਚ ਕਰ ਦਿੰਦਾ ਉਹ ਅਜਿਹੇ ਚੌਰ ਨਹੀਂ ਹੁੰਦੇ ਹਨ ਇਸ ਕਰਕੇ ਬਾਣੀ ਨੂੰ ਸਮਝ ਕੇ ਪੜੋ ਅਜਿਹੇ ਚੌਰ ਅਜਿੱਤ ਚੌਰ ਜਿਹੜਾ ਚਿੱਤਿਆ ਨਹੀਂ ਜਾਂਦਾ ਉਹ ਗੁਰੂ ਅਰਜਨ ਦੇਵ ਦੇ ਸਿਰ ਤੇ ਝੁਲ ਰਿਹਾ ਹੈ ਝੁਲ ਰਿਹਾ ਹੈ
ਨਾਮ ਅੰਮ੍ਰਿਤ ਮੁਖ ਲਿਆਓ
ਨਾਮ ਅੰਮ੍ਰਿਤ ਮੁਖ ਲਿਆਓ ਔਰ ਉਸ ਗੁਰੂ ਅਰਜਨ ਦੇਵ ਦੇ ਮੁਖ ਵਿਚ ਅੰਮ੍ਰਿਤਮਈ ਨਾਮ ਹੈ ਔਰ ਉਹ ਤੋਂ ਮਥੁਰਾ ਪੜ ਕਹਿੰਦੇ ਅਸੀਂ ਵੀ ਲੈਣਾ ਕੀਤਾ ਜਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਤੋਂ ਅੰਮ੍ਰਿਤਮਈ ਨਾਮ ਲੈਣਾ ਕੀਤਾ ਸੀ ਉਸ ਨਾਮ ਦੇ ਨਾਲ ਗੁਰੂ ਬਣ ਗਏ ਉਹ ਚੌਰ ਗੁਰੂ ਨੂੰ ਦੇ ਦਿੱਤਾ ਛਤਰ ਦੇ ਦਿੱਤਾ ਤਖ਼ਤ ਦੇ ਦਿੱਤਾ ਅੱਜ ਦੁਨੀਆਂ ਦੇ ਤਾਰਕ ਬਣੇ ਹੋਏ ਹਨ ਗੁਰੂ ਅਰਜਨ ਦੇਵ ਜੀ
ਗੁਰ ਅਰਜਨ ਸਿਰ ਛਤਰ
ਗੁਰੂ ਅਰਜਨ ਦੇ ਸਿਰ ਤੇ ਛਤਰ ਕਿਹਨੇ ਦਿੱਤਾ ਗੁਰੂ ਅਰਜਨ ਸਿਰ ਛਤਰ ਕਿਸਨੇ ਦਿੱਤਾ ਜੀ
ਆਪ ਪਰਮੇਸ਼ਰ ਦਿਓ
ਆਪ ਜੋ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਨੇ ਦੇਣਾ ਕੀਤਾ ਛਤਰ ਜਸ ਰੂਪੀ ਛਤਰ ਹੈ ਜਸ ਰੂਪੀ ਚੌਰ ਹੈ ਗੁਰੂ ਸਾਹਿਬ ਦਾ ਜਿਹੜਾ ਰੋਜ਼ ਇਹ ਝੁਲਦਾ ਹੈ ਸੋ ਸਾਧ ਸੰਗਤ ਜੀ ਪ੍ਰਤੱਖ ਚੌਰ ਵੀ ਝੁਲ ਰਿਹਾ ਜਸ ਰੂਪੀ ਚੌਰ ਵੀ ਝੁਲ ਰਿਹਾ ਪ੍ਰਤੱਖ ਛਤਰ ਵੀ ਗੁਰੂ ਤੇ ਲੱਗਿਆ ਹੋਇਆ ਤੇ ਜਸ ਰੂਪੀ ਛਤਰ ਵੀ ਗੁਰੂ ਦੇ ਉੱਤੇ ਝੁਲ ਰਿਹਾ ਹੈ ਸੋ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਨੇ ਆਪ ਦੇਣਾ ਕੀਤਾ ਜਿਹਦੇ ਵਿਅਕਤੀ ਦਾ ਨਹੀਂ ਕਿਉਂਕਿ ਵਿਅਕਤੀ ਦਾ ਦਿੱਤਾ ਚੌਰ ਛਤਰ ਕੋਈ ਖੋ ਸਕਦਾ ਪਰ ਜਿਹੜਾ ਦਿੱਤਾ ਹੀ ਨਿਰੰਕਾਰ ਉਹਨੂੰ ਖੋਹੇਗਾ ਕੌਣ
ਮਿਲ ਨਾਨਕ ਅੰਗਦ ਅਮਰ ਗੁਰ
ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ
ਗੁਰ ਰਾਮਦਾਸ ਹਰ ਪੈ ਗਿਓ
ਅਤੇ ਗੁਰੂ ਰਾਮਦਾਸ ਗੁਰੂ ਨਾਨਕ ਦੇਵ ਨਾਲ ਮੇਲ ਕੀਤਾ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅੰਗਦ ਨਾਲ ਮੇਲ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਨਾਲ ਮੇਲ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਮਿਲ ਕੇ ਸਾਰੇ ਗੁਰੂ ਕਿੱਥੇ ਗਏ ਹਰ ਪੈ ਗਏ ਉਹ ਸਰੀਰ ਨੂੰ ਤਿਆਗ ਕਰਕੇ ਪੰਜ ਭੂਤ ਸਰੀਰ ਨੂੰ ਛੱਡ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਵਿਚ ਉਹ ਹਰੀ ਅਕਾਲ ਪੁਰਖ ਦੇ ਕੋਲ ਉਹਦੇ ਸੱਚਖੰਡ ਵਿਚ ਪਹੁੰਚ ਗਏ ਹਨ
ਹਰਬੰਸ ਜਗਤ ਜਸ ਸੰਚਰਿਓ
ਹਰਬੰਸ ਭੱਟ ਕਹਿੰਦੇ ਇਹਦਾ ਨਾਮ ਇਹ ਹਰਬੰਸ ਹੈ ਭੱਟ ਦਾ ਨਾਮ ਇਹਦਾ ਨਾਮ ਹੈ ਹਰਬੰਸ ਭੱਟ ਇਹ ਹਰਬੰਸ ਭੱਟ ਕਹਿੰਦਾ ਜਸ ਸੰਚਰਿਓ ਉਹਨਾਂ ਉਸ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਤੇ ਵੱਡੇ ਸਾਰੇ ਗੁਰੂਆਂ ਦਾ ਜਸ ਸੰਚਰਿਓ ਸਾਰੀ ਸ੍ਰਿਸ਼ਟੀ ਦੇ ਉੱਤੇ ਫੈਲ ਰਿਹਾ ਹੈ ਸਾਰੇ ਜਸ ਫੈਲ ਰਿਹਾ ਹੈ ਗੁਰੂ ਸਾਹਿਬ ਜੀ ਦਾ
ਸੋ ਕਮਨ ਕਹੇ ਸ੍ਰੀ ਗੁਰ ਮੋਇਓ
ਸੋ ਕੌਣ ਕਹਿੰਦਾ ਕਹਿੰਦੇ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੋਇਓ ਭਾਵ ਮਰ ਗਏ ਚੜ੍ਹਾਈ ਕਰ ਗਏ ਹਨ ਜੇ ਗੁਰੂ ਹੀ ਮਰ ਜਾਵੇ ਤਾਂ ਦੁਨੀਆਂ ਦੀ ਕਲਿਆਣ ਕਿਵੇਂ ਹੋਵੇਗੀ ਗੁਰੂ ਗੁਰਮੁਖ ਪਿਆਰੇ ਉਹ ਕਦੇ ਮਰਿਆ ਨਹੀਂ ਕਰਦਾ ਨਾ ਗੁਰੂ ਮਰਦੇ ਤੇ ਨਾ ਗੁਰੂ ਜੰਮਦਾ ਇਸ ਗੱਲ ਦਾ ਵੀ ਖਿਆਲ ਕਰਨਾ ਹੁਣ ਤੁਹਾਡੇ ਸਵਾਲ ਕਰਨਗੇ ਵੀ ਗੁਰੂ ਜੰਮੇ ਨਹੀਂ ਨਹੀਂ ਗੁਰਮੁਖ ਪਿਆਰੇ ਗੁਰੂ ਨਾਨਕ ਨੇ ਨਾ ਜਨਮ ਧਾਰਨ ਕੀਤਾ ਅਤੇ ਜਿਹੜਾ ਕਹੇਗਾ ਸੋ ਮੁਕਟ ਜਲੋ ਜੋ ਕਹੇ ਠਾਕੁਰ ਜੋਨੀ ਉਹ ਕਹਿੰਦਾ ਮੂੰਹ ਜਲ ਜਾਵੇ ਸੜ ਜਾਵੇ ਜੀਵ ਜਿਹੜਾ ਕਹੇ ਵੀ ਗੁਰੂ ਜਨਮ ਧਾਰ ਕੇ ਆ ਗਿਆ ਬਿਲਕੁਲ ਨਹੀਂ ਕਿਤੇ ਲਿਖਿਆ ਗੁਰੂ ਨੂੰ ਜਨਮ ਧਾਰ ਕੇ ਭਾਈ ਗੁਰਦਾਸ ਲਿਖਦਾ ਸਤਿਗੁਰ ਨਾਨਕ ਪ੍ਰਗਟਿਆ ਪ੍ਰਗਟਣ ਤੇ ਜਨਮ ਚ ਫਰਕ ਹੁੰਦਾ ਗੁਰਮੁਖ ਪਿਆਰਿਓ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹ ਗੁਰੂ ਤਾਂ ਪ੍ਰਗਟ ਹੋਇਆ ਗੁਰਮੁਖ ਪਿਆਰਿਓ ਜੰਮਿਆ ਨਹੀਂ ਹੈ ਕਿਸੇ ਦੇ ਭਾਵ ਉਹ ਜਨਮ ਮਨ ਤੋਂ ਰਹਿਤ ਹੈ ਉਹ ਮਾਇਆ ਦੀ ਕਨਾਤ ਐਸੀ ਤਾਂ ਨਹੀਂ ਹੈ ਕਿ ਲੋਕਾਂ ਨੂੰ ਲੱਗੇ ਵੀ ਜਨਮ ਧਾਰ ਕੇ ਆ ਜਾ ਪਰ ਐਸਾ ਕੀਤਾ ਉਸ ਮਾਂ ਦੇ ਪੇਟ ਵਿਚ ਹਵਾ ਐਸੀ ਭਰ ਗਈ ਕਿ ਮਾਨੋ ਪੇਟ ਵਿਚ ਬੱਚਾ ਹੈ ਪੀੜਾ ਵੀ ਬੱਚੇ ਵਾਲੀਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਮਾਤਾ ਪਿਤਾ ਨੇ 100 ਜਨਮ ਭਗਤੀ ਕੀਤੀ ਅਕਾਲ ਪੁਰਖ ਦੀ 100 ਜਨਮ ਜਿਹੜਾ ਇਦੂ ਪਹਿਲਾ ਜਨਮ ਸੀ 99 ਨਾਲ ਜਨਮ ਇਦੂ ਪਹਿਲਾ ਬਾਬਾ ਕਲਿਆਣ ਚੰਦ ਤੇ ਮਾਤਾ ਤ੍ਰਿਪਤਾ ਤੋਂ ਪਹਿਲਾਂ ਉਦੋਂ ਫਿਰ ਗੁਰੂ ਨਾਨਕ ਦੀ ਮਾਤਾ ਪਿਤਾ ਇਨ੍ਹਾਂ ਨੇ ਬੇਨਤੀਆਂ ਕੀਤੀਆਂ ਇਹ ਅਕਾਲ ਪੁਰਖ ਸਾਡੀ ਤੇ ਕਿਰਪਾ ਕਰ ਦਿਓ ਹੁਣ ਸਾਡੀ ਇੱਛਾ ਇੱਕੋ ਹੀ ਹੈ ਕਿ ਸਾਡੇ ਘਰ ਵਿਚ ਪੁੱਤਰ ਬਣ ਕੇ ਆਓ ਤੁਸੀਂ ਇਹ ਇੱਛਾ ਪੈਦਾ ਹੋਈ ਸੀ ਸੋ ਸਾਧ ਸੰਗਤ ਜੀ ਫਿਰ ਇਹ ਜਨਮ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਅਕਾਲ ਪੁਰਖ ਜੇ ਸਾਡੇ ਚ ਕੋਈ ਗੁਣ ਨਹੀਂ ਹੈ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਬਰਾਹ ਰੂਪ ਧਾਰ ਕੇ ਸੂਰੀ ਦੇ ਪੇਟੋਂ ਪੈਦਾ ਹੋ ਸਕਦੇ ਹੋ ਅਸੀਂ ਉਸ ਵਰਗੇ ਵੀ ਨਹੀਂ ਹਾਂ ਹੇ ਮਹਾਰਾਜ ਤੁਸੀਂ ਮੱਛੀ ਦੇ ਪੇਟੋਂ ਪੈਦਾ ਹੋ ਕਰਕੇ ਵੇਦਾਂ ਨੂੰ ਲਿਆ ਕਰਕੇ ਵੇਦਾਂ ਨੂੰ ਲਿਆ ਸਕਦੇ ਹੋ ਸੰਖਾ ਸੁਦਾਕਸ ਦੇ ਕੋਲੋਂ? ਕੀ ਮਹਾਰਾਜ ਅਸੀਂ ਮੱਛੀ ਵਰਗੇ ਵੀ ਨਹੀਂ ਹਾਂ? ਹੇ ਮਹਾਰਾਜ ਸੱਚੇ ਪਾਤਸ਼ਾਹ, ਕਸ਼ਪ ਅਵਤਾਰ ਹੋ ਕਰਕੇ ਤੁਸੀਂ ਕਛੂਆਂ ਦੇ ਪੈਰਾ ਹੋ ਸਕਦੇ ਹੋ, ਕੀ ਅਸੀਂ ਉਹਦੇ ਵਰਗੇ ਵੀ ਨਹੀਂ ਹਾਂ? ਫਿਰ ਆਕਾਸ਼ਬਾਣੀ ਹੋਈ ਸੀ ਕਿ ਚੰਗਾ ਅਗਲੇ ਜਨਮ ਤੁਹਾਡੀ ਇੱਛਾ ਪੂਰੀ ਕਰਾਂਗੇ। ਫਿਰ ਸਤਿਗੁਰੂ ਨਾਨਕ ਨੇ ਮਾਇਆ ਪਾ ਕੇ ਨਾ ਸਮਝ ਨਹੀਂ ਆਉਣ ਦਿੱਤੀ। ਗੁਰੂ ਨਾਨਕ ਮਾਇਆ ਅਨੁਸਾਰੀ ਜਿਸ ਪਰ ਚਾਹੇ ਤਿਸ ਦੇਹ ਡਾਰੀ। ਮਾਤਾ ਪਿਤਾ ਦੇ ਪਹਿਲਾਂ ਮਾਤਾ ਜੀ ਨੂੰ ਸਾਹਮਣੇ ਪ੍ਰਤੱਖ ਦਰਸ਼ਨ ਹੋਏ, ਉਹੀ ਸਰੂਪ ਗੁਰੂ ਨਾਨਕ ਅਕਾਲ ਪੁਰਖ ਨਿਰੰਕਾਰ ਸਰੂਪ ਸਾਹਮਣੇ ਆ ਕੇ ਕਿਹਾ, ਲਓ ਮਾਤਾ ਜੀ ਸਾਨੂੰ ਰੋਜ਼ ਪੁੱਤਰ ਬਣਾਉਣ ਨੂੰ ਕਹਿੰਦੀ, ਆ ਗਏ ਤਰੇ ਅਸੀਂ ਦੁਆਰ ਦੇ ਉੱਤੇ। ਦੱਸ, ਮਾਤਾ ਜੀ ਕਹਿਣ ਲੱਗੀ ਕਿ ਹੇ ਨਿਰੰਕਾਰ ਜੀ, ਜੇ ਤੁਸੀਂ ਇਸ ਤਰ੍ਹਾਂ ਪ੍ਰਗਟ ਹੋਗੇ ਦੁਨੀਆਂ ਨੇ ਨਹੀਂ ਮੰਨਣਾ, ਫਿਰ ਮੇਰੀ ਵਡਿਆਈ ਕਿਵੇਂ ਹੋਵੇਗੀ? ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਲੋਪ ਹੋ ਗਏ ਔਰ ਮਗਰੋਂ ਮਾਇਆ ਨੂੰ ਐਸਾ ਜਨਾਤਾ ਜਿਵੇਂ ਕੋਈ ਸੁਪਨਾ ਹੀ ਹੁੰਦਾ ਮਾਇਆ ਪਾਤੀ ਉੱਤੇ, ਬੱਚੇ ਦੀ ਤਰ੍ਹਾਂ ਉਸ ਤਰ੍ਹਾਂ ਮਾਤਾ ਜੀ ਦੀ ਪੀੜਾ ਹੋ ਕਰਕੇ ਪ੍ਰਗਟ ਹੋ ਗਏ ਹਨ ਗੁਰੂ ਜੀ। ਔਰ ਗੁਰੂ ਨਾਨਕ ਦੇਵ ਜੀ ਦੇਹ ਨਹੀਂ ਸਨ, ਗੁਰਮੁਖ ਪਿਆਰੇ ਵੀ ਸਮਝਣ ਵਾਲੀ ਗੱਲ ਹੈ, ਗੁਰੂ ਨਾਨਕ ਦੇਵ ਸ਼ਬਦ ਸਨ, ਸ਼ਬਦ ਰੂਪ ਸੀ, ਦੇਹ ਨਹੀਂ ਸੀ ਮਹਾਰਾਜ ਦੀ। ਅੱਜ ਕੱਲ ਸਮਝ ਲਓ ਗੱਲ, ਤੁਹਾਡਾ ਪ੍ਰਧਾਨ ਹੈ ਇੱਥੋਂ ਟੋਨੀ ਬਲੇਅਰ, ਤੁਹਾਡਾ ਪ੍ਰਧਾਨ ਮੰਤਰੀ ਹੈ ਇੱਥੋਂ ਦਾ, ਔਰ ਜਦੋਂ ਉਹ ਬੋਲਦਾ ਉਹਦੀ ਬਾਣੀ ਤਾਂ ਹੁੰਦੀ ਹੈ ਸੱਚੀ, ਜੋ ਬਚਨ ਕਹਿੰਦਾ ਉਹ ਸੱਚ ਹੁੰਦਾ, ਪਰ ਉਹ ਕੋਈ ਟੈਲੀਵਿਜ਼ਨ ਤੇ ਫੋਟੋ ਆਉਂਦੀ ਹੈ ਝੂਠੀ ਹੁੰਦੀ ਹੈ, ਉਹ ਦੇਖਣ ਮਾਤਰ ਹੁੰਦੀ ਹੈ। ਹੁਣ ਉਹ ਫੋਟੋ ਨੂੰ ਤੁਸੀਂ ਕੁਛ ਕਹੋ ਵੀ ਚਾਹ ਪੀ ਲਿਆ, ਉਹ ਪੀਂਦੀ ਨਹੀਂ, ਜੇ ਕੋਈ ਬਹਿ ਜਾਓ ਬਹਿੰਦੀ ਨਹੀਂ, ਜੇ ਤੁਸੀਂ ਉਹਨੂੰ ਕੋਈ ਵੀ ਉਹਦੇ ਕੋਲ ਸੱਪੜ ਬੁੱਕੀ ਮਾਰੋ ਤਾਂ ਉਹ ਰੋਂਦੀ ਵੀ ਨਹੀਂ, ਭਾਵ ਉਹ ਫੋਟੋ ਦੇਖਣ ਮਾਤਰ ਹੀ ਹੈ। ਉਹ ਫੋਟੋ ਆਈ ਇਸ ਕਰਕੇ ਕਿ ਤੁਹਾਨੂੰ ਜੋ ਬਚਨ ਕਹਿ ਰਿਹਾ ਉਹ ਤੁਹਾਡਾ ਦ੍ਰਿੜ ਸੱਚਾ ਨਿਸ਼ਚੇ ਵਿਚ ਆ ਜਾਵੇ ਪੂਰਾ, ਕਿਉਂਕਿ ਫੋਟੋ ਦੇਖ ਕੇ ਬਚਨ ਹੋਰ ਜ਼ਿਆਦਾ ਪਰਿਤ ਕਰ ਜਾਂਦਾ ਹੈ। ਟੈਲੀਵਿਜ਼ਨ ਦੀਆਂ ਖ਼ਬਰਾਂ ਬਹੁਤੀਆਂ ਸਮਝ ਚ ਆਉਂਦੀਆਂ ਹਨ, ਸੋ ਇਸ ਕਰਕੇ ਰੇਡੀਓ ਤੋਂ ਵੀ ਇਹ ਵਚਨ ਆ ਜਾਵੇ ਤਾਂ ਉਨਾ ਸਮਝ ਚ ਨਹੀਂ ਪੈਂਦਾ ਜਿੰਨਾ ਟੈਲੀਵਿਜ਼ਨ ਦਾ ਪਊਗਾ। ਇਸੇ ਤਰ੍ਹਾਂ ਇਹ ਸੰਸਾਰ ਰੂਪੀ ਸਕਰੀਨ ਤੇ ਨਿਰੰਕਾਰ ਆਪਣਾ ਸਰੂਪ ਗੁਰੂ ਨਾਨਕ ਦੇ ਰੂਪ ਚ ਦਿਖਾ ਰਹੇ ਸੀ ਔਰ ਬਾਣੀ ਸੱਚੀ ਸੀ, ਫੋਟੋ ਦੇਖਣ ਮਾਤਰ ਸੀ। ਇਹ ਗੱਲ ਹੋਈ ਵੀ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਅਚਲ ਬਟਾਲੇ ਵਿਚ ਆਏ, ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਆਪ ਜੀ ਨਿਰੰਕਾਰ ਕਹਾਉਂਦੇ ਹੋ, ਨਿਰੰਕਾਰੀ, ਨਿਰੰਕਾਰ ਦਾ ਮਤਲਬ ਹੈ ਜਿਹਦਾ ਆਕਾਰ ਕੋਈ ਨਾ ਹੋਵੇ, ਤਾਂ ਤੁਹਾਡਾ ਤਾਂ ਆਕਾਰ ਹੈ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਭਾਈ ਸਿੱਧੋ ਸਾਨੂੰ ਲੋਕੀ ਆਪੇ ਕਹਿ ਦਿੰਦੇ ਨੇ, ਅਸੀਂ ਕਿਸੇ ਨੂੰ ਕਿਹਾ ਨਹੀਂ ਸਾਨੂੰ ਨਿਰੰਕਾਰ ਕਹੋ। ਕਹਿੰਦੇ ਨਹੀਂ ਨਹੀਂ, ਤੁਸੀਂ ਕਹਾਉਂਦੇ ਹੋ ਤਾਂ ਕਹਿੰਦੇ ਨੇ। ਕਹਿੰਦੇ ਚੰਗਾ, ਫਿਰ ਬਹੁਤੀ ਗੱਲ ਜਾ ਪੈਣ ਲੱਗੇ, ਮਹਾਰਾਜ ਤਾਂ ਲਾ ਕੇ ਨਾ ਪਰਨਾ ਗੱਲ ਚੋਂ। ਕਹਿੰਦੇ ਮੇਰੇ ਕਮਰ ਕਸਾ ਲਾ ਦਿਓ ਤੇ ਤੁਹਾਨੂੰ ਉੱਤਰ ਦਿਆਂਗਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਕਮਰ ਕਸਾ ਲਾਉਣ, ਫਿਰ ਦੋ ਜਣੇ ਪਕੜ ਕੇ ਉਹ ਗੰਢ ਆ ਜੇ ਤੇ ਗੁਰੂ ਨਾਨਕ ਵਿੱਚ ਹੋਣ ਨਾ। ਉਹਨਾਂ ਫਿਰ ਕਹਿੰਦੇ ਭੁਲੇਖਾ ਪੈ ਗਿਆ, ਦੁਬਾਰੇ ਕਰੋ, ਤੀਜੀ ਵਾਰ ਕਰੋ, ਚੌਥੀ ਵਾਰ, ਚਰਨੀ ਡਿੱਗ ਪਏ। ਮਹਾਰਾਜ ਕਾਰਨ ਕੀ ਹੈ? ਕਹਿੰਦੇ ਸਮਝ ਲਓ ਤੁਹਾਡਾ ਉੱਤਰ ਹੈ। ਮਹਾਰਾਜ ਕਹਿੰਦੇ ਦੇਹ ਹੈ ਹੀ ਨਹੀਂ ਭਾਈ, ਇਹ ਤਾਂ ਦੇਖਣ ਮਾਤਰ ਹੈ, ਔਰ ਜੇ ਦੇਹ ਹੁੰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਦੋਂ ਗੁਰੂ ਸਾਹਿਬ ਨੇ ਸਰੀਰ ਅੰਤਮ ਜੋਤੀ ਜੋ ਸਮਾਏ ਨੇ, ਰੌਲਾ ਪੈ ਗਿਆ। ਮੁਸਲਮਾਨ ਕਹਿੰਦੇ ਸਾਡਾ ਪੀਰ ਹੈ, ਹਿੰਦੂ ਕਹਿੰਦੇ ਸਾਡਾ ਗੁਰੂ ਹੈ, ਮੁਸਲਮਾਨ ਕਹਿੰਦੇ ਦਫਨਾਵਾਂਗੇ, ਹਿੰਦੂ ਕਹਿੰਦੇ ਅਸੀਂ ਸੰਸਕਾਰ ਕਰਾਂਗੇ, ਰੌਲਾ ਝਗੜਾ ਪੈਂਦਾ ਰਿਹਾ ਬਹੁਤ ਚਿਰ। ਸਿਆਣੇ ਸਿਆਣੇ ਬੰਦਿਆਂ ਨੇ ਕਿਹਾ, ਓਏ ਚਲੋ ਆਪਾਂ ਦੇਖ ਤਾਂ ਲਓ ਪਹਿਲਾਂ, ਝਗੜਾ ਫਿਰ ਮਿਟਾ ਲਾਂਗੇ, ਪਹਿਲਾਂ ਦਰਸ਼ਨ ਤਾਂ ਕਰ ਲਈਏ। ਜਦੋਂ ਜਾ ਕੇ ਚਾਦਰ ਚੁੱਕ ਕੇ ਵੇਖੀ, ਚਾਦਰ ਪਈ ਤੇ ਦੇਹ ਹੈ ਹੀ ਨਹੀਂ, ਕਿਉਂ ਦੇਹ ਹੈ ਨਹੀਂ ਸੀ, ਔਰ ਗੁਰਮੁਖ ਪਿਆਰੇ ਦੇਹ ਨਹੀਂ ਸੀ, ਮਹਾਰਾਜ ਨੇ ਕੁਛ ਵੀ ਨਹੀਂ ਕਰਨ ਦਿੱਤਾ। ਫਿਰ ਉਹ ਚਾਦਰ ਅੱਧੀ ਪਾਰੀ ਮੁਸਲਮਾਨਾਂ ਨੇ ਦੱਬ ਦਿੱਤੀ ਰਾਵੀ ਦੇ ਕੰਢੇ, ਔਰ ਹਿੰਦੂਆਂ ਨੇ ਆਪਣੇ ਗੁਰਸਿੱਖਾਂ ਨੇ ਸੰਸਕਾਰ ਕਰ ਦਿੱਤਾ, ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਸੀਕ ਨਹੀਂ, ਜਾਂ ਰਾਵੀ ਚੜੀਏ ਛੱਲਾਂ ਦੇ ਨਾਲ ਉਹ ਦੋਵੇਂ ਚੀਜ਼ਾਂ ਵੀ ਅਲੋਪ ਹੋ ਗਈਆਂ। ਭਾਵ ਗੁਰੂ ਸਾਹਿਬ ਦੇਹ ਰੂਪ ਨਹੀਂ ਸਨ, ਉਹ ਸ਼ਬਦ ਰੂਪ ਸੀ। ਤਾਂ ਹੀ ਮਹਾਰਾਜ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਅੱਜ ਵੀ ਹਨ, ਜਿਹੜੇ ਸ਼ਬਦ ਗੁਰੂ ਨਾਨਕ ਦੇ ਵੇਲੇ ਸਨ, ਉਹੀ ਸ਼ਬਦਾਂ ਨਾਲ ਸਾਡਾ ਕਲਿਆਣ ਉਦੋਂ ਕਰਦੇ ਸੀ, ਉਹਨੇ ਸ਼ਬਦਾਂ ਨਾਲ ਸਾਡਾ ਕਲਿਆਣ ਅੱਜ ਹੋਣਾ ਹੈ। ਇਸ ਕਰਕੇ ਕੌਣ ਕਹੇ ਸ੍ਰੀ ਗੁਰੂ ਮੋਇਓ, ਜਦੋਂ ਗੁਰੂ ਜੰਮੇ ਹੀ ਨਹੀਂ ਉਹਦੇ ਮਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤੋ ਇਸ ਕਰਕੇ ਉਹ ਤਾਂ ਭਾਈ, ਉਹ ਤਾਂ ਉਸ ਦੀ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਸਕਰੀਨ ਦੇ ਉੱਤੇ ਇੱਕ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਧਾਰ ਕੇ ਆਏ ਸੀ ਦੁਨੀਆਂ ਦੇ ਕਲਿਆਣ ਵਾਸਤੇ, ਕਿਉਂਕਿ ਭੱਟ ਉਦੋਂ ਆਏ ਨੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੰਜ ਪੂਰਵ ਸਰੀਰ ਨੂੰ ਅਕਾਲ ਪੁਰਖ ਚ ਭੇਦ ਕੀਤਾ, ਔਰ ਪੰਜਵੇਂ ਗੁਰੂ ਅਰਜਨ ਦੇਵ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਗੱਦੀ ਬਖਸ਼ਿਸ਼ ਕੀਤੀ। ਉਸ ਟਾਈਮ ਤੇ ਗੋਇੰਦਵਾਲ ਸਾਹਿਬ ਵਿਚ ਭੱਟਾਂ ਦਾ ਆਉਣਾ ਲਿਖੇ, ਬਹੁਤ ਵਿਦਵਾਨਾਂ ਨੇ ਉਥੇ ਆ ਕੇ ਭੱਟਾਂ ਨੇ, ਗੁਰੂ ਅਰਜਨ ਦੇਵ ਜੀ ਵੀ ਉਦੋਂ ਉਥੇ ਗੋਇੰਦਵਾਲ ਵਿਚ ਸੀ, ਕਿਉਂਕਿ ਗੁਰੂ ਰਾਮਦਾਸ ਜੀ ਨੇ ਆਪਣਾ ਸਰੀਰ ਪੰਜ ਭੂਤਕ ਜਾ ਕੇ ਗੋਇੰਦਵਾਲ ਸਾਹਿਬ ਹੀ ਛੱਡਿਆ ਸੀ ਤੇ ਉਥੇ ਆ ਕਰਕੇ ਕਹਿੰਦੇ ਕੌਣ ਕਹਿ ਸਤਿਗੁਰ ਕੌਣ ਕਹਿੰਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੋਇਓ ਭਾਵ ਮਰ ਗਏ ਚੜਾਈ ਕਰ ਗਏ ਹਨ ਇਹਦਾ ਝੂਠੇ ਗੁਰੂ ਮਰਦੇ ਨੇ ਸੱਚਾ ਗੁਰੂ ਕਦੇ ਨੀ ਮਰਿਆ ਕਰਦਾ ਇਹਦਾ ਝੂਠੇ ਗੁਰੂਆਂ ਦੀ ਮੌਤ ਵੀ ਹੋ ਜਾਂਦੀ ਹੈ ਉਨ੍ਹਾਂ ਦੀ ਸੋ ਬਿਮਾਰ ਵੀ ਹੋ ਜਾਂਦੇ ਨੇ ਔਰ ਝੂਠੇ ਗੁਰੂ ਨੂੰ ਬੀਜੇ ਲਵਾਉਣੇ ਪੈ ਜਾਂਦੇ ਗੁਰੂ ਨਾਨਕ ਨੂੰ ਬੀਜੇ ਲਵਾਉਣਾ ਪੈਂਦਾ ਸੀ ਕਿਤੇ ਆਪੇ ਚਲੇ ਜਾਂਦੇ ਸੀ ਸੋ ਗੁਰਮੁਖ ਪਿਆਰੇ ਝੂਠੇ ਗੁਰੂਆਂ ਨੇ ਪਾਸਪੋਰਟ ਬਣਾਉਣੇ ਪੈਂਦੇ ਨੇ ਪਰ ਜਿਹੜਾ ਪੂਰਾ ਗੁਰੂ ਹੈ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਗੁਰਮੁਖ ਪਿਆਰੇ ਲੋੜ ਨਹੀਂ ਇੱਥੇ ਫਰਕ ਕਰ ਲਿਆ ਕਰੋ ਗੁਰੂ ਦੀ ਜੇ ਪਾਸਪੋਰਟ ਬਣਾਇਆ ਤੇ ਬੀਜੇ ਹੀ ਲਵਾਇਆ ਸਰਕਾਰਾਂ ਕੋਲੋਂ ਔਰ ਫਿਰ ਉਥੇ ਪਹੁੰਚੇ ਤੇ ਬਿਮਾਰ ਹੋ ਕੇ ਹਸਪਿਟਲਾਂ ਚ ਪਏ ਰਹੇ ਤੇ ਗੁਰੂ ਫਿਰ ਮਰ ਗਏ ਕਿਸੇ ਦੇ ਮਾਰੇ ਮਰ ਗਏ ਔਰ ਫਿਰ ਉਹ ਗੁਰੂ ਹੀ ਕਾਹਦਾ ਹੋਇਆ ਇਸ ਕਰਕੇ ਗੁਰੂ ਨੀ ਮਰਦਾ ਕਰੇ ਵਾਸਤੇ ਵੀ ਗੁਰੂ ਤਾਂ ਸਾਡਾ ਹੀ ਅਮਰ ਹੈ ਕੌਣ ਕਹੇ ਸ੍ਰੀ ਗੁਰੂ ਮੋਇਓ ਕੌਣ ਕਹਿੰਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਰ ਸਕਦੇ ਨੇ ਕਿਤੇ ਬਿਲਕੁਲ ਨਹੀਂ ਮਤ ਇਹ ਭੱਟ ਕਹਿੰਦਾ ਹੈ
ਜੇ ਪੁਰੀ ਮੇ ਗਿਓ ਆ ਪਰਮੇਸ਼ਰ ਪਾਇਓ ਦੇਵ ਪੁਰੀ ਮੇ ਗਿਓ
ਹਾਂ ਦੇਵ ਪੁਰੀ ਮੈਂ ਗਇਓ ਆ ਪਰਮੇਸ਼ਵਰ ਪਾਇਓ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇਵਪੁਰੀ ਭਾਵ ਦੇਵਤਿਆਂ ਦੀ ਪੁਰੀ ਹੈ ਜਿਹੜੀ ਵਿਸ਼ਨਪੁਰੀ ਉਹ ਜਿਹੜਾ ਵਿਸ਼ਨੂੰ ਹੈ ਦੇਵਤਿਆਂ ਦਾ ਸੋ ਸਾਰਿਆਂ ਦਾ ਵੱਡਾ ਸੁਰ ਦੇਵਤਾ ਉਸ ਨੂੰ ਪਾਇਓ ਉਹ ਆ ਕੇ ਮਿਲਿਆ ਚਰਨਾਂ ਤੇ ਵੰਦਨਾ ਕੀਤੀ ਨਮਸਕਾਰ ਕੀਤੀ ਜਾਂ ਦੇਵਪੁਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਵਿਚ ਗਿਆ ਉਹਨੂੰ ਪਾਇਆ ਉਹਨੂੰ ਚੰਗਾ ਲੱਗਿਆ ਭਾਵ ਉਹਦੇ ਭਾਣੇ ਵਿਚ
ਹਰ ਸਿੰਘਾਸਨ ਦਿਓ
ਔਰ ਹਰੀ ਨੇ ਵਾਹਿਗੁਰੂ ਪਰਮੇਸ਼ਰ ਨੇ ਸਿੰਘਾਸਨ ਦਿੱਤਾ ਉਸ ਨੂੰ ਗਏ ਨੂੰ ਜਾਂ ਹਰ ਵਿਸ਼ਨੂੰ ਨੂੰ ਵੀ ਕਹਿੰਦੇ ਨੇ ਵਿਸ਼ਨੂੰ ਭਗਵਾਨ ਨੇ ਆਪਣਾ ਸਿੰਘਾਸਨ ਛੱਡਿਆ ਜਦੋਂ ਗੁਰੂ ਜਾਂਦੇ ਜਾਂਦੇ ਰਸਤੇ ਵਿਚ ਇਹ ਪੁਰੀਆਂ ਆਉਂਦੀਆਂ ਹਨ ਤੇ ਉਹ ਸਿੰਘਾਸਨ ਛੱਡ ਕੇ ਗੁਰੂ ਮਹਾਰਾਜ ਨੇ ਉੱਥੇ ਬਿਠਾਉਣਾ ਕੀਤਾ ਅਕਾਲ ਪੁਰਖ ਨੇ ਆਪਣੇ ਸਿੰਘਾਸਨ ਤੇ ਬਿਠਾਉਣਾ ਕੀਤਾ
ਸ੍ਰੀ ਗੁਰ ਤੈ ਬਿਠਾਇਓ
ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਠਾਉਣਾ ਕੀਤਾ ਹਰਬੰਸ ਭੱਟ ਕਹਿੰਦਾ ਹੈ
ਰਹੱਸ ਕੀਓ ਸੁਰ ਦੇਵ
ਰਹੱਸ ਕੀਤਾ ਸੁਰ ਦੇਵ ਭਾਵ ਸਾਰੇ ਦੇਵਤਿਆਂ ਦਾ ਜੋ ਦੇਵਤ ਸੁਰਦੇਵ ਸੁਰਨਾਮ ਦੇਵਤਿਆਂ ਦਾ ਹੈ ਦੇਵ ਸਾਰਿਆਂ ਤੋਂ ਵੱਡਾ ਵਿਸ਼ਨੂੰ ਆਦਿਕ ਇਨ੍ਹਾਂ ਦੇਵਤਿਆਂ ਨੇ ਫਿਰ ਜੈ ਜੈਕਾਰ ਦੇ ਮੰਗਲ ਗਾਏ ਖੁਸ਼ੀਆਂ ਮਨਾਈਆਂ ਢੋਲ ਟਮੱਕੇ ਵਜਾਏ ਵੀ ਗੁਰੂ ਜੀ ਸਾਡੀ ਪੁਰੀ ਵਿਚ ਆਏ ਹਨ ਇਹ ਤੁਹਾਡੇ ਜਸ ਦੇ ਜੈ ਜੈਕਾਰ ਦੇ ਜਕਾਰੇ ਬੋਲੇ ਜੰਪਹ ਬੋਲਦੇ ਨੇ ਸੋ ਸਾਰੇ ਦੇਵਤੇ ਆਦਿਕ ਜੈ ਜੈਕਾਰ ਦੇ ਜਕਾਰੇ ਬੋਲਦੇ ਹਨ
ਅਸੁਰ ਗਏ ਤੇ ਭਾਗ
ਅਸੁਰ ਗਏ ਤੇ ਭਾਗ ਜਿਹੜੇ ਅਸੁਰ ਸੀ ਦੈਂਤ ਸਾਰੇ ਭੱਜ ਗਏ ਕੋਈ ਖੜ ਨੀ ਸਕਿਆ ਵਿਸ਼ਵਕਾਰ ਰੂਪੀ ਦੈਂਤ ਸੀ ਜਿਹੜੇ ਉਹ ਭੱਜ ਗਏ ਪ੍ਰਤੱਖ ਦੈਂਤ ਵੀ ਨੀ ਖੜ ਸਕੇ ਹਨ
ਪਾਪ ਤਿੰਨ ਭੀਤਰ ਕੰਪੇ
ਉਹਨਾਂ ਦੇ ਅੰਦਰ ਪਾਪ ਸੀ ਜਿਹੜੇ ਉਹ ਕੰਬ ਕੰਬ ਕੇ ਭੱਜ ਗਏ ਪਾਪ ਸਾਰੇ ਨਿਕਲ ਗਏ ਭਾਵ ਉਹ ਕੰਬਦੇ ਹੋਏ ਭੱਜ ਗਏ ਕੋਈ ਖੜ ਨੀ ਸਕਿਆ ਗੁਰੂ ਦੇ ਸਾਹਮਣੇ ਉਹਦੇ ਪ੍ਰਤਾਪ ਦੇ ਸਾਹਮਣੇ ਕੋਈ ਪ੍ਰਤੱਖ ਦੈਂਤ ਨੀ ਕਰ ਸਕਿਆ ਜਾਂ ਕਾਮ ਕ੍ਰੋਧ ਲੋਭ ਮੋਹ ਆਦਿਕ ਦੈਂਤ ਨੀ ਕਰ ਸਕੇ ਵਿਸ਼ਵਕਾਰ ਆਦਿਕ ਦੈਂਤ ਨਹੀਂ ਖੜ ਸਕਦੇ ਗੁਰੂ ਦੇ ਸਾਹਮਣੇ
ਕਾਟੇ ਸੋ ਪਾਪ ਨਰੋਂ ਕੇ
ਪਾਪਕਾ ਨਰਾਂ ਦੇ ਉਹਨਾਂ ਬੰਦਿਆਂ ਦੇ ਸਾਰੇ ਪਾਪ ਘੜ ਦਿੱਤੇ ਹਨ
ਗੁਰ ਰਾਮਦਾਸ ਜਨ ਪਾਇਓ
ਜਿਨ੍ਹਾਂ ਨੇ ਗੁਰੂ ਰਾਮਦਾਸ ਨੂੰ ਪਾਉਣਾ ਕੀਤਾ ਗੁਰੂ ਰਾਮਦਾਸ ਨੂੰ ਗੁਰੂ ਮੰਨਿਆ ਜਿਨ੍ਹਾਂ ਨੇ ਜੋ ਗੁਰੂ ਰਾਮਦਾਸ ਦੇ ਚਰਨੀ ਲੱਗੇ ਉਹਨਾਂ ਸਾਰੇ ਪਾਪ ਕੱਟ ਦਿੱਤੇ ਹਨ ਗੁਰੂ ਨੇ
ਸ਼ਤਰ ਸਿੰਘਾਸਨ ਪ੍ਰਥਮੀ
ਔਰ ਉਹ ਕਹਿੰਦਾ ਹੁਣ ਹਰੀ ਅਕਾਲ ਪੁਰਖ ਕਹਿੰਦਾ ਉਥੇ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਪਾਏ ਤੇ ਉਹਨਾਂ ਦੇ ਪਾਪ ਕੱਟੇ ਗਏ ਹੁਣ ਸ਼ਤਰ ਸਿੰਘਾਸਨ ਪ੍ਰਥਮੀ ਜਿਹੜਾ ਪ੍ਰਥਮੀ ਦਾ ਸ਼ਤਰ ਤੇ ਸਿੰਘਾਸਨ ਸੀ ਗੁਰਗੱਦੀ ਦਾ ਔਰ ਜਸ ਰੂਪੀ ਉਹ ਕਿਹਨੂੰ ਦੇ ਕੇ ਆਏ ਹੋ ਹਾਂ ਜੀ ਸੁਣੋ
ਗੁਰ ਅਰਜਨ ਕੋ ਦੇ ਆਇਓ
ਉਹ ਸਤਨ ਸਿੰਘਾਸਨ ਪ੍ਰਥਮੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇ ਕੇ ਆ ਗਏ ਹੋ ਸੋ ਸਮਾਂ ਹੋ ਗਿਆ ਸਾਧ ਸੰਗਤ ਜੀ ਸੋ ਕਹਿੰਦੇ ਹੋ ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਪ੍ਰਥਮੀ ਦਾ ਸ਼ਤਰ ਸਿੰਘਾਸਨ ਤਖ਼ਤ ਚਵਰ ਛਤਰ ਦੇ ਮਾਲਕ ਬਣਾ ਦਿੱਤਾ ਉਹੀ ਛਤਰ ਚਵਰ ਤਖ਼ਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਬਣਾ ਦਿੱਤੇ ਹੁਣ ਸਾਧ ਸੰਗਤ ਜੀ ਫਰਕ ਨੀ ਹੈ ਗੁਰੂ ਅਰਜਨ ਤੇ ਗੁਰੂ ਗ੍ਰੰਥ ਸਾਹਿਬ ਵਿਚ ਰੰਜਕ ਮਾਤਰ ਵੀ ਭਾਵਨਾ ਕਰੋ ਅਸੀਂ ਗੁਰੂ ਦੇ ਚਰਨਾਂ ਚ ਬੈਠੇ ਹਾਂ ਔਰ ਭਾਵਨਾ ਕਰੋ ਅਸੀਂ ਨਿਰੰਕਾਰ ਦੇ ਚਰਨਾਂ ਵਿਚ ਵੀ ਬੈਠੇ ਹਾਂ ਅਸੀਂ ਦੂਰ ਨਹੀਂ ਲੋੜ ਹੈ ਤਾਂ ਕੇਵਲ ਭਾਵਨਾ ਦੀ ਹੈ ਗੁਰਮੁਖ ਪਿਆਰਿਓ ਜਦੋਂ ਬਾਣੀ ਨੂੰ ਸਮਝਾਂਗੇ ਨਾ ਸਾਨੂੰ ਪਤਾ ਲੱਗੇਗਾ ਬਾਣੀ ਸਮਝ ਕੇ ਵੀ ਅਸੀਂ ਫਿਰਦੇ ਕਿੱਥੇ ਹਾਂ ਤੇ ਬੈਠੇ ਅਸੀਂ ਕਿੱਥੇ ਹਾਂ ਅਸੀਂ ਕਦੇ ਸੋਚਦੇ ਹੀ ਨਹੀਂ ਹਾਂ ਸਮਝੇ ਸੋਚੇ ਬਿਨਾਂ ਅਸੀਂ ਪੁੱਛਦੇ ਫਿਰਦੇ ਕਿਤੇ ਸਾਧ ਮਗਰ ਕਿਤੇ ਸੰਤ ਮਗਰ ਜੀ ਕਿਰਪਾ ਕਰ ਦਿਓ ਉਹ ਗੁਰਮੁਖ ਪਿਆਰਿਓ ਕਿਰਪਾ ਦਾ ਗੁਰੂ ਕਰ ਰਿਹਾ ਕਰ ਗਿਆ ਸਾਡੇ ਤੇ ਗੁਰੂ ਕਿਰਪਾ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਸਾਨੂੰ ਬਖਸ਼ਿਸ਼ ਵੀ ਦੇ ਗਿਆ, ਹੋਰ ਅਸੀਂ ਕਿਰਪਾ ਕਿੱਥੋਂ ਭਾਲਦੇ ਹਾਂ। ਪੜ੍ਹੋ ਬਾਣੀ, ਕਰੋ ਬੇੜੇ ਪਾਰ, ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੀ ਵੱਡਾ ਭਾਰੀ ਪੁੰਨ ਹੈ, ਵੱਡਾ ਭਾਰੀ ਪੁੰਨ। ਕੱਲ ਨੂੰ ਵਿਚਾਰ ਕਰਾਂਗੇ, ਭਾਈ ਗੁਰਦਾਸ ਤੇ ਸਵਾਲ ਕੀਤੇ ਸੀ ਕਾਂਸੀ ਦੇ ਬ੍ਰਾਹਮਣਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ, ਔਰ ਕੱਲ ਨੂੰ ਵਿਚਾਰ ਕਰਾਂਗੇ ਵੀ ਮੱਥਾ ਟੇਕਣ ਲਈ ਕਿੰਨਾ ਮਹੱਤਵ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਸਾਨੂੰ ਇਹ ਮੱਤ ਬਖਸ਼ ਦੇਣ, ਔਰ ਗੁਰੂ ਆਪਣੇ ਚਰਨਾਂ ਨਾਲ ਲਾ ਲਵੇ, ਗੁਰੂ ਕਿਰਪਾ ਕਰਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖੀ ਦਾਨ ਬਖਸ਼ ਲਵੇ। ਔਰ ਨਾਲ ਭਾਈ ਸੰਗਤ ਨੂੰ ਵੀ ਬੇਨਤੀ ਹੈ ਕਿ ਇਕ ਜੂਆ ਖੇਡਣ ਵਾਲਾ ਨਾ ਇਕ ਲਿਆ ਕੇ ਆਪਣੇ ਤਾਸ਼ ਤੇ ਆਪਣੇ ਚਾਰ ਜੁਆਰੀ ਨਾਲ ਤਿਆਰ ਕਰ ਲੈਂਦਾ, ਤਿੰਨ ਹੋਰ ਤਿਆਰ ਕਰ ਲੈਂਦਾ। ਸ਼ਰਾਬੀ ਇਕ ਸ਼ਰਾਬ ਦੀ ਬੋਤਲ ਲੈ ਕੇ ਤਿੰਨ ਚਾਰ ਨਾਲ ਚਾਕਰ ਤਿਆਰ ਕਰ ਲੈਂਦਾ। ਔਰ ਇਸੇ ਤਰ੍ਹਾਂ ਹੀ ਜੇ ਅਸੀਂ ਇਕ ਐਡੀ ਪਵਿੱਤਰ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੁੰਦੀ ਹੋਵੇ ਔਰ ਗੁਰੂ ਗ੍ਰੰਥ ਸਾਹਿਬ ਦਾ ਜਸ ਹੁੰਦਾ ਹੋਵੇ, ਉੱਥੇ ਅਸੀਂ ਵੀ ਇਕ ਜਣਾ ਤਿੰਨ ਤਿੰਨ ਨਾਲ ਲੈ ਕੇ ਆ ਸਕਦਾ, ਬੁਲਾ ਕੇ ਲਿਆ ਕਰੋ, ਇੱਥੇ ਲਿਆਉਣ ਦਾ ਹੀ ਬੜਾ ਭਾਰੀ ਪੁੰਨ ਹੈ। ਬਾਣੀ ਸੁਣਾਉਣੀ ਬੜਾ ਭਾਰੀ ਪੁੰਨ ਹੈ। ਜਿਵੇਂ ਆਹ ਬੀਮੇ ਵਾਲੀਆਂ ਕੰਪਨੀਆਂ ਨਾ ਕਰਦੀਆਂ, ਇੰਸ਼ੋਰੈਂਸ ਕਰਦੀ, ਜਿਹੜੇ ਕੰਪਨੀਆਂ ਉਹਦੇ ਵਿੱਚ ਹਿੱਸਾ ਮਿਲਦਾ, ਜਿਹੜਾ ਕਰਦਾ ਉਹਨੂੰ ਹਿੱਸਾ ਮਿਲਦਾ, ਕੰਪਿਊਟਰ ਚ ਹਿੱਸਾ ਪੈ ਜਾਂਦਾ। ਇਸੇ ਤਰ੍ਹਾਂ ਜਿਹੜਾ ਗੁਰੂ ਕੇ ਚਰਨਾਂ ਵਿੱਚ ਕਿਸੇ ਨੂੰ ਲਿਆਵੇ ਪ੍ਰੇਰ ਕੇ, ਉਹਨੂੰ ਵੀ ਨਾਲ ਹਿੱਸਾ ਮਿਲਦਾ ਹੈ। ਐਸੀ ਪਵਿੱਤਰ ਪਾਵਨ ਕਥਾ ਗੁਰੂ ਮਹਾਰਾਜ ਦੀ ਸੁਣ ਕੇ ਆਪਣਾ ਜੀਵਨ ਸਫਲਾ ਕਰੋ, ਆਪ ਸੁਣੋ ਤੇ ਹੋਰਾਂ ਨੂੰ ਸੁਣਾਉਣ ਵਾਸਤੇ ਲਿਆ ਕਰੋ। ਸੰਗਤ ਕਾਫੀ ਹੋਣੀ ਚਾਹੀਦੀ ਹੈ ਤਾਂ ਕਿ ਭੀੜ ਨਾਲ ਭਰਿਆ ਹੋਵੇ ਗੁਰੂ ਘਰ, ਫਿਰ ਆਨੰਦ ਆਵੇ ਐਸੀ ਬਾਣੀ ਦਾ। ਔਰ ਆਪਾਂ ਰਸ ਲਈਏ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਬਾਣੀ ਦਾ। ਇਹ ਸਾਨੂੰ ਮਨੁੱਖਾ ਜਨਮ ਹੀਰੇ ਵਰਗਾ ਮਿਲ ਗਿਆ, ਗੁਰਸਿੱਖਾਂ ਦੇ ਘਰ ਮਿਲ ਗਿਆ, ਗੁਰੂ ਕੀ ਬਾਣੀ ਸਾਡੇ ਕੋਲ, ਇਹ ਸਾਡਾ ਜਨਮ ਸਾਡੇ ਕੋਲ, ਸਰੀਰ ਸਾਡੇ ਕੋਲ, ਸਮਾਂ ਸਾਡੇ ਕੋਲ, ਇੰਨੀਆਂ ਦਾਤਾਂ ਦਾ ਅਸੀਂ ਪੂਰਾ ਪੂਰਾ ਲਾਹਾ ਨਾ ਲੈ ਸਕੀਏ, ਫਿਰ ਗੁਰਮੁਖ ਪਿਆਰੇ ਹੋਰ ਆਪਾਂ ਕਿਹਦੇ ਕੋਲੇ ਜਾ ਕੇ ਬੇਨਤੀਆਂ ਕਰਾਂਗੇ। ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਆਇਆ ਕਰੋ, ਗੁਰੂ ਕੇ ਚਰਨਾਂ ਵਿਚ ਆਪਣਾ ਜੀਵਨ ਸਫਲਾ ਕਰੋ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨਾਮ ਦੀ ਦਾਤ ਸਾਨੂੰ ਬਖਸ਼ ਦੇਣ। ਗੁਰੂ ਗ੍ਰੰਥ ਸਾਹਿਬ ਤੇ ਸਾਨੂੰ 100% ਪੂਰਾ ਪੂਰਾ ਯਕੀਨ ਕਰਨਾ ਚਾਹੀਦਾ ਕਿ ਅਸੀਂ ਗੁਰੂ ਔਰ ਅਕਾਲ ਪੁਰਖ ਦੇ ਚਰਨਾਂ ਵਿਚ ਬੈਠੇ ਹਾਂ, ਸਾਡੀ ਕਲਿਆਣ ਇਸੇ ਗੁਰੂ ਨੇ ਕਰਨੀ ਹੈ, ਕੋਈ ਵਿਅਕਤੀ ਨਹੀਂ ਕਰ ਸਕਦਾ। ਸੋ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਰਾਮ